ਨੇਤਾ ਪ੍ਰਤੀ ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਗੁਰੂ ਕਾ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੀਮਤੀ ਵਡਮੁੱਲੀਆਂ ਘੜੀਆਂ ਔਰ ਕੀਮਤੀ ਦੁਰਲਭ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਦਇਆ ਨਿਧ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਸਿੱਖ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਭਾਈ ਬਿਧੀ ਚੰਦ ਜੀ ਲਾਹੌਰ ਦੇ ਕਿਲੇ ਚ ਜਾ ਪਹੁੰਚੇ ਹਨ। ਕਸੇਰੇ ਦਾ ਰੂਪ ਬਣਾਇਆ ਹੋਇਆ ਹੈ ਔਰ ਘੋੜਿਆਂ ਦੀ ਸੇਵਾ ਚ ਹਾਜ਼ਰ ਰਹਿੰਦੇ ਨੇ। ਘੋੜਿਆਂ ਦਾ ਜਿਹੜਾ ਦਰੋਗਾ ਸੀ ਸੋਹੰਦੇ ਖਾਨ ਭਾਈ ਬਿਧੀ ਚੰਦ ਤੇ ਬਹੁਤ ਜ਼ਿਆਦਾ ਭਰੋਸਾ ਕਰਨ ਲੱਗ ਪਿਆ। ਭਾਈ ਸਾਹਿਬ ਜੀ ਨੂੰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਘੋੜਿਆਂ ਦੀਆਂ ਸੌਂਪੀ ਜਾ ਰਿਹਾ। ਭਾਈ ਬਿਧੀ ਚੰਦ ਜੀ ਦੀ ਸੇਵਾ ਵੇਖ ਕੇ ਇੱਕ ਦਿਨ ਘੋੜਿਆਂ ਦੀਆਂ ਲਗਾਮਾਂ ਵੀ ਭਾਈ ਸਾਹਿਬ ਨੂੰ ਦੇ ਦਿੱਤੀਆਂ ਕਿ ਅੱਜ ਤੋਂ ਬਾਅਦ ਘੋੜਿਆਂ ਨੂੰ ਲਗਾਮਾਂ ਪਾ ਕੇ ਇਹਨਾਂ ਨੂੰ ਫੇਰਨ ਦੀ ਸੇਵਾ ਵੀ ਤੁਹਾਡੀ। ਇੱਕ ਦਿਨ ਭਾਈ ਬਿਧੀ ਚੰਦ ਜੀ ਘੋੜਿਆਂ ਦੀ ਮਾਲਿਸ਼ ਕਰ ਰਹੇ ਸਨ ਕਿ ਬਾਦਸ਼ਾਹ ਸ਼ਾਹਜਹਾਨ ਆਪਣੇ ਘੋੜਿਆਂ ਨੂੰ ਵੇਖਣ ਵਾਸਤੇ ਆਇਆ। ਘੋੜੇ ਅੱਗੇ ਨਾਲੋਂ ਨਵੇਂ ਨਰੋਏ ਹੋਏ ਹੋਏ, ਘੋੜਿਆਂ ਦਾ ਸਰੀਰ ਚਮਕ ਰਿਹਾ ਸੀ। ਭਾਈ ਬਿਧੀ ਚੰਦ ਨੂੰ ਵੇਖ ਕੇ ਦਰੋਗੇ ਸੋਹੰਦੇ ਖਾਨ ਨੂੰ ਬਾਦਸ਼ਾਹ ਪੁੱਛਦਾ ਹੈ, ਇਹ ਨਵਾਂ ਨੌਕਰ ਰੱਖਿਆ? ਕਹਿੰਦੇ ਜੀ ਹਾਂ, ਥੋੜੇ ਦਿਨਾਂ ਤੋਂ ਰੱਖਿਆ, ਘੋੜਿਆਂ ਦੀ ਬਹੁਤ ਸੇਵਾ ਕਰ ਰਿਹਾ। ਇਹਦੀ ਸੇਵਾ ਦੀ ਬਦੌਲਤ ਹੀ ਵੇਖੋ ਘੋੜਿਆਂ ਦਾ ਰੂਪ ਰੰਗ ਅੱਗੇ ਨਾਲੋਂ ਬਦਲਿਆ ਹੋਇਆ। ਬਾਦਸ਼ਾਹ ਸ਼ਾਹਜਹਾਨ ਨੇ ਆਖਿਆ, ਚੰਗਾ, ਇਹਦਾ ਅੱਗੇ ਤੋਂ ਸਤਿਕਾਰ ਰੱਖਣਾ, ਨਾਲੇ 1000 ਰੁਪਇਆ ਇਨਾਮ ਭਾਈ ਬਿਧੀ ਚੰਦ ਜੀ ਨੂੰ ਦਿੱਤਾ ਹੈ। ਭਾਈ ਸਾਹਿਬ ਨੇ ਉਹ 1000 ਰੁਪਇਆ ਸੋਹੰਦੇ ਖਾਨ ਨੂੰ ਦੇ ਦਿੱਤਾ। ਆਖਿਆ, ਮਹਾਰਾਜ ਤੁਸੀਂ ਆਪਣੇ ਕੋਲ ਸਾਂਭ ਕੇ ਰੱਖੋ, ਜਿਹੜਾ ਮੇਰਾ ਰੋਜ਼ੀਨਾ ਮਿਲਦਾ ਉਹ ਵੀ ਤੁਸੀਂ ਸਾਂਭ ਲਵੋ, ਜਦੋਂ ਮੈਨੂੰ ਲੋੜ ਹੋਵੇਗੀ ਮੈਂ ਤੁਹਾਡੇ ਕੋਲੋਂ ਮੰਗ ਲਵਾਂਗਾ, ਲੈ ਲਵਾਂਗਾ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੀ ਇਹੋ ਜਿਹੀ ਬਿਰਤੀ ਵੇਖ ਕੇ ਦਰੋਗਾ ਸੋਹੰਦੇ ਖਾਨ ਵੀ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ ਕਿ ਮੈਂ ਤਾਂ ਸਮਝਦਾ ਸੀ ਵੀ ਲੋਭੀ ਹੋਵੇਗਾ, ਪਰ ਇਹ ਤਾਂ ਲੋਭ ਤੋਂ ਰਹਿਤ ਹੈ, ਇਹਦੇ ਅੰਦਰ ਤਾਂ ਕੋਈ ਲਾਲਚ ਦੀ ਬਿਰਤੀ ਹੈ ਹੀ ਨਹੀਂ। ਅੱਗੇ ਨਾਲੋਂ ਵੀ ਜ਼ਿਆਦਾ ਪਿਆਰ ਭਾਈ ਬਿਧੀ ਚੰਦ ਨਾਲ ਕਰਨ ਲੱਗ ਪਿਆ। ਭਾਈ ਸਾਹਿਬ ਜੀ ਹੁਣ ਬਾਹਰੋਂ ਘਾਹ ਦੇ ਵਿੱਚ ਇੱਕ ਖਿੰਗਰ ਲੈ ਆਉਂਦੇ ਨੇ ਇੱਟਾਂ ਦਾ ਭਰਿਆ ਹੋਇਆ, ਕੋਈ ਵੱਡਾ ਪੱਥਰ ਲੈ ਆਉਂਦੇ ਨੇ। ਉਹ ਪੱਥਰ ਲਿਆ ਕੇ ਭਾਈ ਸਾਹਿਬ ਜੀ ਨੇ ਅੱਧੀ ਰਾਤ ਦਾ ਸਮਾਂ ਕਿਲੇ ਦੀ ਕੰਧ ਤੇ ਚੜ ਕੇ ਨਾਲ ਦਰਿਆ ਵਗਦਾ ਸੀ, ਦਰਿਆ ਚ ਜ਼ੋਰ ਨਾਲ ਸੁੱਟਿਆ। ਖੜਾਕ ਦੀ ਆਵਾਜ਼ ਸੁਣ ਕੇ ਸਿਪਾਹੀ ਨੱਠੇ ਫਿਰਦੇ ਸਨ। ਜਦੋਂ ਨਦੀ ਵਿਚ ਦਰਿਆ ਵਿਚ ਵੇਖਿਆ ਕੁਝ ਵੀ ਨਜ਼ਰ ਨਹੀਂ ਆਇਆ, ਇਹਨਾਂ ਸਮਝਿਆ ਕੋਈ ਜਲ ਜੰਤੂ ਹੋਵੇਗਾ, ਕੋਈ ਮੱਛ ਮਗਰ ਮੱਛ ਹੋਵੇਗਾ, ਜਾਂ ਫਿਰ ਦੀਵਾਰ ਨਾਲੋਂ ਕੋਈ ਖਿੰਗਰ ਟੁੱਟ ਕੇ ਪਾਣੀ ਵਿਚ ਡਿੱਗਾ ਹੋਣਾ। ਇਸ ਤਰ੍ਹਾਂ ਭਾਈ ਬਿਧੀ ਚੰਦ ਜੀ ਵਿਧੀ ਬਣਾ ਰਹੇ ਨੇ, ਸੋਚਦੇ ਨੇ ਇਕ ਦਿਨ ਆਪਣੇ ਮਨ ਚ ਬੈਠਿਆਂ ਕਿ ਘੋੜਿਆਂ ਨੂੰ ਤਾਂ ਸਿਰਫ ਇਹੀ ਕੰਧ ਟਪਾ ਕੇ ਦਰਿਆ ਵਿਚ ਫੇਲ ਕੇ ਲਿਜਾਇਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ। ਪਰ ਸੋਚਿਆ ਲਗਾਮ ਤਾਂ ਘੋੜਿਆਂ ਦੀ ਮਿਲ ਗਈ ਹੈ, ਪਰ ਘੋੜਿਆਂ ਤੇ ਕਾਠੀ ਪਾਏ ਬਿਨਾਂ, ਕਾਠੀ ਤੋਂ ਬਿਨਾਂ ਘੋੜੇ ਦੀ ਸਵਾਰੀ ਕਰਕੇ ਘੋੜਿਆਂ ਨੂੰ ਲਿਜਾਣਾ ਔਖਾ ਹੈ, ਇਸ ਕਰਕੇ ਘੋੜੇ ਦੀ ਕਾਠੀ ਵੀ ਚਾਹੀਦੀ ਹੈ। ਇਹ ਵਿਚਾਰ ਭਾਈ ਬਿਧੀ ਚੰਦ ਜੀ ਕਰਦੇ ਹੁਣ ਉਸ ਬੰਦੇ ਕੋਲ ਆਏ ਨੇ, ਜਿਹੜੇ ਬੰਦੇ ਕੋਲ ਘੋੜਿਆਂ ਦੀਆਂ ਕਾਠੀਆਂ ਦਾ ਜਿੱਥੇ ਕਾਠੀਆਂ ਰੱਖੀਆਂ ਹੋਈਆਂ, ਉਸ ਤਾਲੇ ਦੀ ਚਾਬੀ ਜਿਸ ਵਿਅਕਤੀ ਕੋਲ ਹੈ, ਭਾਈ ਬਿਧੀ ਚੰਦ ਜੀ ਹੁਣ ਉਹਦੇ ਨਾਲ ਪਿਆਰ ਪਾ ਰਹੇ ਨੇ ਕਿ ਤਰੀਕੇ ਨਾਲ ਇਹਦੇ ਕੋਲੋਂ ਘੋੜਿਆਂ ਦੀਆਂ ਕਾਠੀਆਂ ਜਿਹੜੀਆਂ ਨੇ ਕਢਾ ਕੇ ਵੇਖੀਆਂ ਜਾਣ। ਉਹ ਜਿਸ ਪ੍ਰਕਾਰ ਨਾਲ ਭਾਈ ਬਿਧੀ ਚੰਦ ਜੀ ਇਹ ਸਾਰੀ ਵਿਉਂਤਬੰਦੀ ਕਰ ਰਹੇ ਨੇ, ਆਓ ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ, ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ, ਗੁਰੂ ਸਾਹਿਬ ਜੀਓ। ਦੋਹਰਾ ਇੱਕ ਦਿਨ ਬੈਠੇ ਸਭ ਮੈਂ ਭਨ ਤੇ ਅਜਾਨ ਸਮਾਨ।
ਇਕ ਦਿਨ ਭਾਈ ਬਿਧੀ ਚੰਦ ਜੀ ਇਨ੍ਹਾਂ ਦੇ ਨਾਲ ਦੇ ਜਿੰਨੇ ਨੌਕਰ ਚਾਕਰ ਸਨ ਜਿਹੜੇ ਘੋੜਿਆਂ ਦੀ ਸੇਵਾ ਚ ਹਾਜ਼ਰ ਰਹਿੰਦੇ ਸੀ ਉਹਨਾਂ ਸਾਰਿਆਂ ਦਾ ਕੰਮ ਭਾਈ ਬਿਧੀ ਚੰਦ ਜੀ ਕੱਲੇ ਕਰੀ ਜਾਂਦੇ ਸਨ। ਇਕ ਦਿਨ ਉਹਨਾਂ ਸਾਰੇ ਬੰਦਿਆਂ ਦੇ ਵਿਚ ਜਿਹੜੇ ਉਹ ਸਿਪਾਹੀ ਸਨ, ਅਹਿਲਕਾਰ ਸਨ, ਘੋੜਿਆਂ ਦੀ ਸੇਵਾ ਕਰਨ ਵਾਲੇ ਚਾਕਰ ਸਨ, ਉਹਨਾਂ ਸਾਰਿਆਂ ਵਿਚ ਭਾਈ ਬਿਧੀ ਚੰਦ ਜੀ ਬੈਠੇ ਸੀ ਤੇ ਅਣਜਾਣ ਜੇ ਬਣੇ ਹੋਏ, ਭੋਲੇ ਜੇ ਬਣੇ ਹੋਏ ਕਿ ਸਮਝਣ ਕੇ ਬਿਧੀ ਚੰਦ ਬਿਲਕੁਲ ਹੀ ਭੋਲਾ ਤੇ ਅਣਜਾਣ ਹੈ। ਏਦਾਂ ਅਣਜਾਣ ਜੇ ਬਣੇ ਹੋਏ ਉਹਨਾਂ ਵਿਚ ਬੈਠੇ ਭਾਈ ਬਿਧੀ ਚੰਦ ਜੀ ਬੋਲੇ,
ਘੋੜੇ ਸੱਚੇ ਪਾਤਸ਼ਾਹ ਕੇ ਬਲੀ ਚਲਾ ਕਮਾਨ।
ਭਾਈ ਬਿਧੀ ਚੰਦ ਜੀ ਉਹਨਾਂ ਸਾਰੇ ਬੰਦਿਆਂ ਨੂੰ ਕਹਿਣ ਲੱਗੇ ਜਿੰਨੇ ਉਹ ਸਿਪਾਹੀ ਅਹਿਲਕਾਰ ਸਨ, ਕਹਿਣ ਲੱਗੇ ਭਾਈ ਇਹ ਜਿਹੜੇ ਘੋੜੇ ਨੇ ਸੱਚੇ ਪਾਤਸ਼ਾਹ ਦੇ ਘੋੜੇ ਨੇ ਤੇ ਸੱਚੇ ਪਾਤਸ਼ਾਹ ਦੇ ਘੋੜੇ ਬੜੇ ਬਲੀ ਹਨ ਤੇ ਬੜੇ ਬਲਵਾਨ ਨੇ, ਇਨ੍ਹਾਂ ਦੇ ਸਰੀਰ ਵਿਚ ਬਲ ਕੁੱਟ ਕੁੱਟ ਕੇ ਭਰਿਆ ਹੋਇਆ ਤੇ ਬੜੇ ਚਲਾਕ ਤੇ ਚੰਚਲ ਨੇ, ਇਨ੍ਹਾਂ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ, ਬਹੁਤ ਬਲੀ ਹਨ।
ਹਜ਼ਰਤ ਹਿਰਨ ਰਖਾਏ
ਭਾਈ ਬਿਧੀ ਚੰਦ ਜੀ ਨਾ ਅਣਜਾਣ ਦੇ ਬਣੇ, ਉਨ੍ਹਾਂ ਸਿਪਾਹੀਆਂ ਨੂੰ ਜਿਹੜੇ ਦੂਜੇ ਲੋਕਰ ਸੀ ਉਨ੍ਹਾਂ ਨੂੰ ਪੁੱਛਦੇ, ਕਹਿੰਦੇ ਵੀ ਕਿਤੇ ਘੋੜੇ ਬਾਦਸ਼ਾਹ ਨੇ ਸਿਰਫ ਵੇਖਾ ਕਿ ਬਾਦਸ਼ਾਹ ਇਨ੍ਹਾਂ ਘੋੜਿਆਂ ਨੂੰ ਵੇਖ ਵੇਖ ਕੇ ਜੀਵਦਾ, ਬਾਦਸ਼ਾਹ ਇਨ੍ਹਾਂ ਘੋੜਿਆਂ ਨੂੰ ਸਿਰਫ ਵੇਖਣ ਵਾਸਤੇ ਹੀ ਰੱਖੇ ਹੋਏ ਨੇ, ਉਹਨੇ ਘੋੜੇ ਜਾਂ ਇਨ੍ਹਾਂ ਤੇ ਸਵਾਰੀ ਵੀ ਕਰਦਾ ਹੈ।
ਜਿਨ ਦਰਸ਼ਨ ਤੇ ਉਰ ਹਰਖਾਏ,
ਕਿਉਂਕਿ ਇਹ ਘੋੜੇ ਬੜੇ ਸੁੰਦਰ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਬੜਾ ਖੁਸ਼ ਹੁੰਦਾ ਹੈ, ਲਗਦਾ ਬਾਦਸ਼ਾਹ ਨੇ ਘੋੜੇ ਸਿਰਫ ਦਰਸ਼ਨ ਕਰਨ ਵਾਸਤੇ ਰੱਖੇ ਹੋਏ ਨੇ, ਬਾਦਸ਼ਾਹ ਸਿਰਫ ਇਨ੍ਹਾਂ ਘੋੜਿਆਂ ਦੇ ਦਰਸ਼ਨ ਹੀ ਕਰਦਾ ਹੈ।
ਇਸ ਬਿਦ ਰਹਿ ਇਸੀ ਥਲ ਕਰੇ,
ਜਦੋਂ ਦਾ ਮੈਂ ਆਇਆ ਉਦੋਂ ਦੇ ਘੋੜੇ ਇਸੇ ਤਰ੍ਹਾਂ ਇਸੇ ਜਗ੍ਹਾ ਤੇ ਖੜੇ ਰਹਿੰਦੇ ਨੇ, ਬਾਦਸ਼ਾਹ ਤੇ ਆਉਂਦਾ ਬਸ ਆਉਂਦਾ, ਕਦੇ ਕਦੇ ਇਨ੍ਹਾਂ ਘੋੜਿਆਂ ਦੇ ਦਰਸ਼ਨ ਕਰਦਾ ਤੇ ਚੱਲਿਆ ਜਾਂਦਾ, ਤੇ ਜਦੋਂ ਦਾ ਮੈਂ ਆਇਆ ਹੋਇਆ ਇਹ ਘੋੜੇ ਇਸੇ ਪ੍ਰਕਾਰ ਨਾਲ ਇਸੇ ਜਗ੍ਹਾ ਤੇ ਬੰਨੇ ਹੋਏ ਨੇ।
ਕਿਦੋਂ ਜ਼ੀਨ ਵੀ ਧਾਰਨ ਕਰੇ,
ਕੀ ਬਾਦਸ਼ਾਹ ਕਦੇ ਨਾ ਘੋੜਿਆਂ ਤੇ ਕਾਠੀ ਪਾ ਕੇ ਇਨ੍ਹਾਂ ਦੀ ਸਵਾਰੀ ਵੀ ਕਰਦਾ ਜਾਂ ਸਿਰਫ ਦਰਸ਼ਨਾਂ ਨੂੰ ਹੀ ਰੱਖੇ ਨੇ? ਬਾਦਸ਼ਾਹ ਲੋਕ ਨੇ, ਬਾਦਸ਼ਾਹਾਂ ਦੀ ਬਿਰਤੀ ਹੁੰਦੀ ਹੈ, ਉਹ ਘੋੜਿਆਂ ਦੇ ਸਿਰਫ ਦਰਸ਼ਨ ਕਰਨ ਵਾਸਤੇ ਵੀ ਘੋੜਿਆਂ ਨੂੰ ਰੱਖ ਸਕਦੇ ਨੇ, ਬਾਦਸ਼ਾਹ ਆਉਂਦਾ ਪਰ ਇਨ੍ਹਾਂ ਤੇ ਕਦੇ ਸਵਾਰੀ ਨਹੀਂ ਕਰਦਾ, ਇਨ੍ਹਾਂ ਘੋੜਿਆਂ ਤੇ ਕਾਠੀ ਪਾ ਕੇ ਕਦੇ ਇਨ੍ਹਾਂ ਤੇ ਸਵਾਰ ਨਹੀਂ ਹੱਸੀ ਹੁੰਦਾ ਵੇਖਿਆ।
ਸੁਣ ਇੱਕ ਬੋਲਿਓ ਭੋ ਮਤ ਭੋਰੇ, ਇਨ ਕੋ ਜ਼ੀਨ ਨਹੀਂ ਮੁੱਲ ਥੋੜੇ।
ਭਾਈ ਬਿਧੀ ਚੰਦ ਜੀ ਨੇ ਪੁੱਛਿਆ ਵੀ ਇਨ੍ਹਾਂ ਘੋੜਿਆਂ ਦੀ ਕਾਠੀ ਵੀ ਹੈ ਜਾਂ ਓਦਾਂ ਹੀ ਇਹ ਘੋੜੇ ਰੱਖੇ ਹੋਏ ਨੇ ਬਿਨਾਂ ਕਾਠੀ ਤੋਂ ਰੱਖੇ ਹੋਏ ਨੇ? ਇੱਕ ਬੰਦਾ ਬੋਲਿਆ ਵਿੱਚੋਂ, ਭਾਈ ਬਿਧੀ ਚੰਦ ਨੂੰ ਕਹਿਣ ਲੱਗਾ, ਕਸੇਰਾ ਜੀ ਇਹਨਾਂ ਘੋੜਿਆਂ ਦੀਆਂ ਜਿਹੜੀਆਂ ਕਾਠੀਆਂ ਨੇ ਨਾ, ਉਹ ਕਾਠੀਆਂ ਵੀ ਕੋਈ ਸਧਾਰਨ ਕਾਠੀਆਂ ਨਹੀਂ, ਉਹ ਕਾਠੀਆਂ ਬੜੀਆਂ ਕੀਮਤੀ ਨੇ। ਇਹਨਾਂ ਘੋੜਿਆਂ ਦੀਆਂ ਜਿਹੜੀਆਂ ਜ਼ੀਨਾਂ ਨੇ ਉਹ ਬਹੁਤ ਕੀਮਤੀ ਨੇ, ਉਹਨਾਂ ਦਾ ਕੋਈ ਥੋੜਾ ਮੁੱਲ ਨਹੀਂ, ਕਈ ਕਈ ਲੱਖ ਰੁਪਏ ਦੀ ਲਾਗਤ ਦੀਆਂ ਉਹ ਕਾਠੀਆਂ ਹਨ।
ਜਬਰ ਜਵਾਰ ਲਾਰਖ ਜੋ ਜਰੇ,
ਉਹਨਾਂ ਉੱਤੇ ਬੜੇ ਕੀਮਤੀ ਜਬਰ ਜਵਾਹਰਾਤ ਜੜੇ ਹੋਏ ਨੇ, ਉਹਨਾਂ ਕਾਠੀਆਂ ਤੇ ਬੜੇ ਬੜੇ ਕੀਮਤੀ ਮੋਤੀ, ਹੀਰੇ, ਸ਼ਬਜ ਪੰਨੇ ਉਹਨਾਂ ਕਾਠੀਆਂ ਤੇ ਜੜੇ ਹੋਏ, ਉਹਨਾਂ ਦੀ ਜੜਾਵਟ ਕੀਤੀ ਹੋਈ ਹੈ।
ਚਾਮੀ ਕਰਨ ਮੈਂ ਦੀਪਤ ਪਰੇ,
ਸੋਨੇ ਚ ਮੜੀਆਂ ਹੋਈਆਂ ਨੇ ਉਹ ਕਾਠੀਆਂ, ਉਹਨਾਂ ਤੇ ਸੋਨਾ ਲਾਇਆ ਹੋਇਆ, ਸੋਨੇ ਦੇ ਨਾਲ ਉਹ ਮੜੀਆਂ ਹੋਈਆਂ ਕਾਠੀਆਂ ਹਨ।
ਮੁਕਤਾ ਕੋਰ ਦਰ ਬਰ ਹੀਰੇ,
ਬੜੇ ਸੋਹਣੇ ਮੋਤੀ ਤੇ ਕੋਰਦਾਰ ਹੀਰੇ, ਜਿਨ੍ਹਾਂ ਦੀਆਂ ਕੋਰਾਂ ਕੱਢੀਆਂ ਹੋਈਆਂ, ਬਰੀਕ ਘੜ ਘੜ ਕੇ ਬਣਾਏ ਹੋਏ ਹੀਰੇ, ਉਹ ਕੋਰਦਾਰ ਹੀਰੇ ਉਸ ਕਾਠੀ ਦੇ ਵਿਚ ਜੜੇ ਹੋਏ ਨੇ, ਜਿਹੜੀਆਂ ਕਾਠੀਆਂ ਇਨ੍ਹਾਂ ਘੋੜਿਆਂ ਤੇ ਪਾਈਆਂ ਜਾਂਦੀਆਂ।
ਕਾਰੀ ਗਰਨ ਚਤੋਰਨ ਚੀਰੇ,
ਔਰ ਜਿਹੜੇ ਚੰਗੇ ਚੰਗੇ ਸਿਆਣੇ ਕਾਰੀਗਰ ਸਨ, ਉਹਨਾਂ ਕਾਰੀਗਰਾਂ ਨੇ ਉਹ ਹੀਰੇ ਚੀਰ ਚੀਰ ਕੇ ਬਣਾਏ ਹਨ, ਉਹਨਾਂ ਕਾਰੀਗਰਾਂ ਨੇ ਉਹ ਕੀਮਤੀ ਹੀਰੇ ਚੀਰ ਚੀਰ ਕੇ ਉਹਨਾਂ ਕਾਠੀਆਂ ਤੇ ਜੜੇ ਹਨ।
ਤਿਨਕੀ ਪੰਕਤ ਕਾਰੀ ਕਰਨ ਚ ਤੋਰਨ ਚੀਰੇ, ਤਿਨਕੀ ਪੰਗਤ ਸ਼ੋਭਤ ਐਸੇ, ਦੀਪਤ ਗਗਨ ਮੈਂ ਤਾਰਨ ਜੈਸੇ।
ਜਿਹੜੇ ਹੀਰੇ ਤੇ ਜਿਹੜੇ ਮੋਤੀ ਉਹਨਾਂ ਕਾਠੀਆਂ ਤੇ ਲਾਏ ਹੋਏ ਨੇ, ਉਹਨਾਂ ਹੀਰਿਆਂ ਦੀ ਪੰਗਤ ਇਸ ਤਰ੍ਹਾਂ ਸ਼ੋਭਦੀ ਹੈ, ਉਹਨਾਂ ਮੋਤੀਆਂ ਦੀ ਪੰਗਤ ਉਹਨਾਂ ਕਾਠੀਆਂ ਤੇ ਲਾਈ ਹੋਈ ਇਸ ਤਰ੍ਹਾਂ ਸੋਭਦੀ ਹੈ ਮਾਨੋ ਜਿਵੇਂ ਰਾਤ ਦੇ ਸਮੇਂ ਆਕਾਸ਼ ਵਿਚ ਤਾਰੇ ਟਿਮਟਮਾਉਂਦੇ ਹੋਣ। ਜਿਵੇਂ ਤਾਰੇ ਚਮਕਦੇ ਹਨ ਰਾਤ ਦੇ ਸਮੇਂ, ਉਹਨਾਂ ਚਮਕਦੇ ਹੋਏ ਤਾਰਿਆਂ ਦੇ ਸਮਾਨ ਉਹਨਾਂ ਕਾਠੀਆਂ ਤੇ ਲਾਏ ਹੋਏ ਹੀਰੇ ਉਹ ਚਮਕਦੇ ਹਨ।
ਕਬੂ ਨਾ ਤੈ ਦੇਖਿਓ ਕਿਮ ਕੋਏ,
ਉਹ ਜੇ ਹੀਰੇ ਤਾਂ ਕਸੇਰਿਆ ਤੂੰ ਕਦੇ ਵੇਖੇ ਹੀ ਨੀ ਹੋਣੇ। ਭਾਈ ਬਿਧੀ ਚੰਦ ਨੂੰ ਕਹਿੰਦੇ, ਕਸੇਰਾ ਨਾਂ ਸੀ ਨਾ ਭਾਈ ਬਿਧੀ ਚੰਦ ਦਾ ਰੱਖਿਆ ਹੋਇਆ, ਕਹਿੰਦੇ ਕਸੇਰਿਆ ਇਹੋ ਜੇ ਮੋਤੀ ਤੂੰ ਵੇਖੇ ਹੀ ਨੀ ਹੋਣੇ ਕਦੇ, ਜਿਹੜੇ ਮੋਤੀ ਉਸ ਕਾਠੀ ਵਿਚ ਲੱਗੇ ਹੋਏ ਨੇ।
ਇਨ ਤੁਰੰਗਨ ਇਨ ਸਮਝੋ,
ਇਹੋ ਜਿਹੀਆਂ ਕਾਠੀਆਂ ਤਾਂ ਤੂੰ ਕਿਤੇ ਵੇਖੀਆਂ ਹੀ ਨੀ ਹੋਣੀਆਂ ਜਿਹੋ ਜਿਹੀ ਕਾਠੀ ਇਹਨਾਂ ਘੋੜਿਆਂ ਤੇ ਪਾਈ ਜਾਂਦੀ। ਤੂੰ ਤਾਂ ਕਦੇ ਇਹੋ ਜਿਹੀ ਜ਼ੀਨ ਇਹੋ ਜਿਹੇ ਘੋੜਿਆਂ ਦੀ ਕਾਠੀ ਉਹ ਕਦੇ ਵੇਖੀ ਨੀ ਹੋਣੀ, ਨਾ ਹੀ ਉਹਨਾਂ ਦੇ ਕਾਠੀਆਂ ਵਰਗੀ ਕਿਤੇ ਕੋਈ ਕਾਠੀ ਬਣੀ ਹੋਣੀ ਹੈ।
ਸਵਾ ਲੱਖ ਕੀ ਕੀਮਤ ਤਿੰਨ ਕੇਰੇ ਤੁਮ ਸਮਾਨ ਕਬ ਹੋਏ ਨਾਇਰੇ,
ਤੈਨੂੰ ਪਤਾ ਵੀ ਉਹ ਕਾਠੀ ਕਿੰਨੇ ਦੀ ਹੋਵੇਗੀ? ਸਵਾ ਲੱਖ ਰੁਪਏ ਤੋਂ ਵੀ ਉੱਤੇ ਦੀ ਲਾਗਤ ਦੀ ਉਹ ਕਾਠੀ ਹੈ ਜਿਹੜੀ ਘੋੜੇ ਦਿਲਬਾਗ ਤੇ ਗੁਲਬਾਗ ਤੇ ਪਾਈ ਜਾਂਦੀ ਹੈ। ਉਸ ਕਾਠੀ ਦਾ ਮੁੱਲ ਸਵਾ ਲੱਖ ਰੁਪਈਆ, ਤੇਰੇ ਵਰਗਿਆਂ ਨੇ ਕਿੱਥੇ ਵੇਖੀ ਹੋਣੀ ਇਹੋ ਜਿਹੀ ਕਾਠੀ? ਭਾਈ ਬਿਧੀ ਚੰਦ ਨਾਲੇ ਮਖੌਲ ਜਿਹਾ ਉਡਾਉਂਦੇ, ਉਹਨਾਂ ਨੂੰ ਇਹ ਨੀ ਪਤਾ ਵੀ ਇਹੋ ਜਿਹੀਆਂ ਕਾਠੀਆਂ ਵਿਚੋਂ ਹੀ ਭਾਈ ਬਿਧੀ ਚੰਦ ਛੇਵੇਂ ਪਾਤਸ਼ਾਹ ਕੋਲ ਨਿਕਲ ਕੇ ਆਏ ਨੇ। ਐਸੀਆਂ ਸਵਾ ਸਵਾ ਲੱਖ ਦੀਆਂ ਕਿਤਨੀਆਂ ਹੀ ਕਾਠੀਆਂ ਜਿਹੜੀਆਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਤੇ ਪਾਈਆਂ ਜਾਂਦੀਆਂ ਸਨ। ਭਾਈ ਬਿਧੀ ਚੰਦ ਨੂੰ ਕਹਿੰਦੇ, ਕਹਿੰਦੇ ਤੇਰੇ ਵਰਗੇ ਬੰਦੇ ਨੇ ਕਿੱਥੇ ਵੇਖੀਆਂ ਹੋਣੀਆਂ ਇਹੋ ਜਿਹੀਆਂ ਕਾਠੀਆਂ ਜਿਹੜੀ ਉਹ ਸਵਾ ਲੱਖ ਰੁਪਏ ਦੀ ਕਾਠੀ ਇਹਨਾਂ ਘੋੜਿਆਂ ਤੇ ਪਾਈ ਜਾਂਦੀ ਹੈ।
ਸੁਣ ਕਰ ਬਿਧੀ ਚੰਦ ਪਿਗਿਆਨੋ, ਮੈਂ ਤੁਮ ਬਿਖੈ ਮਿਲਿਓ ਅਬ ਮਾਨੋ,
ਤੇ ਕੌਣ ਹੈ ਜਿਹੜਾ ਤੁਹਾਨੂੰ ਇਸ ਪ੍ਰਕਾਰ ਦੀ ਕਾਠੀ ਵਿਖਾਵੇ? ਇਹ ਤਾਂ ਬਾਦਸ਼ਾਹ ਦੇ ਕੋਲ ਰਹਿਣ ਕਰਕੇ ਸਾਨੂੰ ਇਹੋ ਜਿਹੀਆਂ ਕਾਠੀਆਂ ਨਜ਼ਰ ਆ ਗਈਆਂ, ਨਹੀਂ ਤਾਂ ਇੰਨੀਆਂ ਕਾਠੀਆਂ ਭਲਾ ਉਹ ਕਿੱਥੋਂ ਹੋ ਸਕਦੀਆਂ? ਹਾਂਜੀ, ਪੜੋ।
ਕੌਣ ਗਵਾਰਨ ਕੋ ਬਿਖਰਾਵੇ, ਸ਼ਾਹ ਸਮੀਪ ਹੁਣ ਨਾ ਪਾਵੇ।
ਇਹੋ ਜਿਹੀਆਂ ਕਾਠੀਆਂ ਤੇਰੇ ਵਰਗੇ ਗਵਾਰਾਂ ਨੂੰ ਕਿਹਨੇ ਵਿਖਾਣੀਆਂ ਨੇ? ਤੂੰ ਤਾਂ ਗਵਾਰ ਹੈ, ਕੋਈ ਬਾਦਸ਼ਾਹ ਦੇ ਸਮੀਪ ਹੋਵੇ ਤਾਂ ਹੀ ਉਹ ਇਹੋ ਜਿਹੀਆਂ ਕਾਠੀਆਂ ਵੇਖ ਸਕਦਾ ਹੈ।
ਇਹਨਾਂ ਸ਼ਾਹ ਕੇ ਕੌਣ ਬਣਾਵੇ,
ਇਹਨਾਂ ਮੁੱਲ ਦੀਆਂ ਕਾਠੀਆਂ ਜਿਹੜੀਆਂ ਸਵਾ ਸਵਾ ਲੱਖ ਰੁਪਏ ਦੀ ਇੱਕ ਕਾਠੀ ਬਣੀ ਹੈ, ਇੰਨੇ ਮੁੱਲ ਦੀ ਕਾਠੀ ਭਲਾ ਬਾਦਸ਼ਾਹ ਸ਼ਾਹ ਜਹਾਨ ਤੋਂ ਇਲਾਵਾ ਇੰਨੀ ਮਹਿੰਗੀ ਕਾਠੀ, ਇੰਨੀ ਕੀਮਤੀ ਕਾਠੀ ਹੋਰ ਕੌਣ ਬਣਾ ਸਕਦਾ?
ਇੱਥੇ ਧਨ ਤੋਂ ਖਰਚੇ ਲਗਾਵੇ,
ਕੌਣ ਹੈ ਜਿਹੜਾ ਇੰਨਾ ਰੁਪਈਆ ਖਰਚ ਦੇਵੇ? ਕੌਣ ਹੈ ਜਿਹੜਾ ਇੰਨਾ ਪੈਸਾ ਖਰਚ ਕੇ ਇੰਨੀ ਕੀਮਤੀ ਕਾਠੀ ਤਿਆਰ ਕਰਕੇ ਬਣਾਵੇ?
ਸੁਣ ਕਰ ਬਿਧੀ ਚੰਦ ਕੇ ਗਿਆਨੋ,
ਜਦੋਂ ਇਹਨਾਂ ਨੇ ਦੱਸਿਆ ਨਾ ਕਾਠੀ ਦੀ ਬੜੀ ਉਪਮਾ ਕੀਤੀ ਵੀ ਬੜੀਆਂ ਸੋਹਣੀਆਂ ਕਾਠੀਆਂ ਨੇ, ਹੀਰੇ ਜੜੇ ਹੋਏ, ਮੋਤੀ ਜੜੇ ਹੋਏ, ਸ਼ਬਦ ਪੰਨੇ ਜੜੇ ਹੋਏ, ਤੇ ਭਾਈ ਬਿਧੀ ਚੰਦ ਜੀ ਨਾ ਕਗਿਆਣ ਜੇ ਲੱਗ ਪਏ, ਜੀਜੜੀਆਂ ਜੀਆਂ ਜਿਵੇਂ ਕੱਢੀ ਦੀਆਂ ਨੇ, ਏਦਾਂ ਜੀਜੜੀਆਂ ਜੀਆਂ ਕੱਢ ਕੇ ਨਾ ਕਗਿਆ ਕੇ ਨਾ ਬੰਦਿਆਂ ਨੂੰ ਜਿਹੜੇ ਇੱਥੇ ਬੈਠੇ ਸਨ। ਭਾਈ ਬਿਧੀ ਚੰਦ ਜੀ ਕਹਿਣ ਲੱਗੇ,
ਮੈਂ ਤੁਮ ਬਿਖੈ ਮਿਲਿਓ ਅਬ ਮਾਨੋ,
ਭਾਈ ਬਿਧੀ ਚੰਦ ਜੀ ਕਹਿਣ ਲੱਗੇ, ਭਾਈ ਤੁਹਾਡੇ ਤੁਸੀਂ ਮੇਰੇ ਹੁਣ ਮਿੱਤਰ ਬਣ ਗਏ ਹੋ, ਤੇ ਮੈਂ ਤੁਹਾਡੇ ਵਿਚ ਹੀ ਮਿਲਿਆ ਹੋਇਆ ਤੁਹਾਡਾ ਮਿੱਤਰ ਆ, ਤੁਸੀਂ ਮੈਨੂੰ ਆਪਣਾ ਹੁਣ ਮਿੱਤਰ ਮੰਨਦੇ ਹੋ, ਤੁਹਾਡੇ ਵਿਚ ਹੀ ਮੈਂ ਮਿਲਿਆ ਹੋਇਆ।
ਸਾਚੇ ਪਾਤਸ਼ਾਹ ਆਇਨ ਕੇ ਦਾਸ, ਨਿਸ ਬਾਸਰ ਬਾਸੋਂ ਤੁਮ ਪਾਸ,
ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਦਾਸ ਆ, ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਨੌਕਰ ਆ, ਤੇ ਰਾਤ ਦਿਨ ਇੱਥੇ ਤੁਹਾਡੇ ਕੋਲ ਹੀ ਰਹਿਣਾ, ਰਾਤ ਦਿਨ ਤੁਹਾਡੇ ਵਿਚ ਹੀ ਮੇਰਾ ਨਿਵਾਸ ਹੈ, ਤੁਹਾਡੇ ਵਿਚ ਹੀ ਮੇਰਾ ਹੁਣ ਉੱਠਣਾ ਬੈਠਣਾ ਹੈ।
ਮਨਸਾ ਵੀ ਹੋਏ ਨਾ ਪੂਰੇ,
ਤੇ ਭਲਾ ਮੇਰੀ ਇਹ ਮਨਸਾ ਵੀ ਤੁਸੀਂ ਪੂਰੀ ਨਾ ਕਰੋਗੇ? ਉਹ ਕਾਠੀ ਜਿਹਦੀ ਤੁਸੀਂ ਇੰਨੀ ਉਪਮਾ ਕੀਤੀ ਮੈਨੂੰ ਨੀ ਦਰਸ਼ਨ ਕਰਾਣ ਲੱਗੇ, ਕੀ ਭਲਾ ਮੇਰੀ ਇਹ ਮਨਸਾ ਵੀ ਤੁਸੀਂ ਪੂਰੀ ਨਾ ਕਰੋਗੇ?
ਉਹ ਸਭ ਕਾਰ ਕਰੋ ਮੈਂ ਕੋਰੇ,
ਇਹਦਾ ਮਤਲਬ ਤਾਂ ਇਹ ਹੋਇਆ ਨਾ ਵੀ ਮੈਂ ਜਿੰਨਾ ਕੰਮ ਕਰ ਰਿਹਾ ਸਭ ਝੂਠ ਹੀ ਹੈ, ਤੁਸੀਂ ਮੇਰੇ ਤੇ ਕੋਈ ਤਿਆਰ ਨੀ ਕਰਨ ਵਾਲੇ, ਮੇਰੇ ਨਾਲ ਕੋਈ ਵਿਸ਼ਵਾਸ ਰੱਖਣ ਵਾਲੇ ਨਹੀਂ, ਤੁਹਾਡੇ ਚ ਕੋਈ ਵੀ ਮੇਰੇ ਨਾਲ ਹਿੱਤ ਕਰਨ ਵਾਲਾ ਨਹੀਂ, ਫਿਰ ਤਾਂ ਮੈਂ ਇਹੀ ਸਮਝਾਂਗਾ ਕਿ ਜਿੰਨੀ ਕਾਰ ਮੈਂ ਹੁਣ ਤੱਕ ਕੀਤੀ ਹੈ ਸਭ ਝੂਠੀ ਹੈ।
ਪਾਂਚ ਕੇ ਸਾਥ ਰਜਤ ਪਣ ਕੇ ਰੇ, ਕੀਮਤ ਇੱਕ ਵਸਤੂ ਅਮੀਰੇ।
ਮੈਂ ਤਾਂ 5 ਜਾਂ 7 ਰੁਪਈਏ ਵੱਧ ਤੋਂ ਵੱਧ 10 ਰੁਪਈਏ ਦੀ ਚੀਜ਼ ਵੇਖੀ ਆ, ਉਹਦੇ ਤੋਂ ਵੱਧ ਮਹਿੰਗੀ ਵਸਤੂ ਨੀ ਕਦੇ ਵੇਖੀ। ਜਿਹੜੀ ਕਾਠੀ ਵੀ ਹੈ ਨਾ, ਉਹ 5, 7 ਜਾਂ 10 ਰੁਪਈਏ ਦੀ ਕਾਠੀ ਹੋਵੇਗੀ, ਉਹ ਮੈਂ ਵੇਖੀ ਆ, ਇਹਦੇ ਤੋਂ ਵੱਧ ਕੀਮਤੀ ਕਾਠੀ ਮੈਂ ਤਾਂ ਅੱਜ ਤਾਈ ਨੀ ਵੇਖੀ।
2,25,000 ਤੋਂ ਕਾਮ ਬਣਾਇਓ।
5-7 ਰੁਪਏ ਦੀ, 10 ਰੁਪਏ ਦੀ ਕਾਠੀ ਹੋਏਗੀ, 20 ਰੁਪਿਆਂ ਦੀ ਹੋਏਗੀ, ਭਲਾ 2,25,000 ਰੁਪਏ ਦੀ ਵੀ ਕਾਠੀ ਹੋ ਸਕਦੀ? ਭਾਈ ਵੀ ਚੰਦ ਜੀ ਅਣਜਾਣ ਜੇ ਬਣੇ ਕਹਿੰਦੇ ਇੰਨਾ ਭਲਾ ਉਹ ਕਾਠੀ ਤੇ ਕੀ ਲੱਗ ਗਿਆ ਜਿਹੜੀ ਉਹ 2,25,000 ਰੁਪਏ ਦੀ ਤੁਸੀਂ ਦੱਸਦੇ ਹੋ, ਉਹ ਭਲਾ 2,25,000 ਦੀ ਵੀ ਕਾਠੀ ਹੋ ਸਕਦੀ ਹੈ? ਕਿਵੇਂ ਬਣਾਈ ਜਾ ਸਕਦੀ ਹੈ?
ਹੁਣ ਤੇਰੇ ਦੇ ਮਨ ਅਚਰਜ ਆਇਓ।
2,25,000 ਦੀ ਕਾਠੀ ਦਾ ਬੁੱਲ ਸੁਣ ਕੇ ਮੇਰਾ ਮਨ ਤਾਂ ਹੈਰਾਨ ਹੋ ਗਿਆ, ਮੇਰਾ ਮਨ ਤਾਂ ਦੰਗ ਹੋ ਗਿਆ, ਅਸਚਰਜ ਹੋ ਗਿਆ।
ਨੀਨ ਤੁਰੰਗਨ ਕੀ ਬੋ ਚਾਹੇ।
ਮੇਰੇ ਮਨ ਦੇ ਵਿਚ ਘੋੜਿਆਂ ਦੀ ਉਸ ਕਾਠੀ ਵੇਖਣ ਦੀ ਹੁਣ ਬੜੀ ਤੰਗ ਹੈ। ਹੁਣ ਮੈਂ ਵੇਖਣਾ ਚਾਹੁੰਦਾ ਕਿ 2,25,000 ਦੀ ਕਾਠੀ ਆਖਰਕਾਰ ਕਿਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ।
ਇਹ ਸਵਾਲ ਮੇਰੋ ਤੂੰ ਪਾਏ।
ਹੁਣ ਮੇਰਾ ਇਹ ਸਵਾਲ ਹੈ ਤੁਹਾਡੇ ਤੇ, ਤੁਸੀਂ ਪੂਰਾ, ਤੁਸੀਂ ਹੁਣ ਜੇ ਕਾਠੀ ਦੇ ਸੋਹਲੇ ਗਾ ਕੇ ਦੱਸਿਆ ਕਿ ਬੜੀ ਸੁੰਦਰ ਕਾਠੀ ਹੈ ਇਹਨਾਂ ਘੋੜਿਆਂ ਦੀ, ਤੇ ਮੈਨੂੰ ਹੁਣ ਉਹਨਾਂ ਕਾਠੀਆਂ ਦੇ ਦਰਸ਼ਨ ਕਰਾ, ਇਹ ਮੇਰਾ ਹੁਣ ਤੁਹਾਡੇ ਚ ਸਵਾਲ। ਮੈਂ ਤੁਹਾਡਾ ਮਿੱਤਰ ਹਾਂ, ਤੁਸੀਂ ਮੇਰੇ ਮਿੱਤਰ ਹੋ, ਰਾਤ ਦਿਨ ਮੇਰਾ ਤੁਹਾਡੇ ਚ ਹੁਣ ਉੱਠਣਾ ਬੈਠਣਾ ਹੁੰਦਾ, ਮੈਂ ਸੱਚੇ ਪਾਤਸ਼ਾਹ ਦੇ ਘੋੜਿਆਂ ਦਾ ਸੇਵਕ ਹਾਂ, ਹੁਣ ਮੈਨੂੰ ਉਹਨਾਂ ਕਾਠੀਆਂ ਦੇ ਦਰਸ਼ਨ ਤੁਸੀਂ ਕਰਾਓ, ਮੇਰਾ ਇਹ ਸਵਾਲ ਹੁਣ ਤੁਹਾਡੇ ਕੋਲ ਹੈ।
ਇੱਕ ਬੋਲਿਓ ਸੋ ਕੁਲ ਫਨ ਅੰਤਰ।
ਜਦੋਂ ਭਾਈ ਵਿਧੀ ਚੰਦ ਨੇ ਗੱਲ ਕਹੀ ਤੇ ਲਾਗਿਓ ਫੇਰ ਇੱਕ ਬੋਲ ਪਿਆ ਸਿਪਾਹੀ, ਕਹਿਣ ਲੱਗਾ ਉਹ ਕਾਠੀਆਂ ਕਿਹੜਾ ਵੇਖਣੀਆਂ ਸੌਖੀਆਂ ਨੇ, ਉਹ ਕਾਠੀਆਂ ਤਾਂ ਅੰਦਰ ਜਿੰਦਰਿਆਂ ਚ ਰੱਖੀਆਂ ਹੋਈਆਂ, ਉਹ ਕਾਠੀਆਂ ਤਾਂ ਤਾਲਿਆਂ ਵਿਚ ਰੱਖੀਆਂ ਹੋਈਆਂ ਨੇ, ਬਾਹਰ ਤਾਲੇ ਮਾਰੇ ਹੋਏ ਨੇ।
ਸਦਾ ਕਲੀਦ ਰਹਿ ਜਿਸ ਹੱਥ।
ਹੁਣ ਉਹ ਜਿਹੜੀਆਂ ਕਾਠੀਆਂ ਨੇ ਉਹ ਹੁਣ ਉਹੀ ਵਿਖਾ ਸਕਦਾ ਜਿਹਦੇ ਕੋਲ ਉਹਨਾਂ ਤਾਲਿਆਂ ਦੀ ਚਾਬੀ ਹੈ।
ਕਰੈ ਦਿਖਾਵਨ ਕੋ ਇਹ ਸਾਥ।
ਉਹੀ ਤੈਨੂੰ ਵਿਖਾ ਸਕਦਾ ਜਿਹਦੇ ਕੋਲ ਚਾਬੀ ਹੈ, ਜਿੱਥੇ ਉਹ ਕਾਠੀਆਂ ਰੱਖੀਆਂ ਹੋਈਆਂ ਉਹਨਾਂ ਤਾਲਿਆਂ ਦੀ ਚਾਬੀ ਜਿਹੜੇ ਬੰਦੇ ਕੋਲ ਹੈ, ਜਿਹੜਾ ਚਾਬੀਦਾਰ ਬੰਦਾ ਹੈ, ਉਸ ਤਾਲਿਆਂ ਦੀ ਚਾਬੀ ਆਪਣੇ ਕੋਲ ਰੱਖਣ ਵਾਲਾ, ਉਹਨੂੰ ਜੇ ਕਹੀਏ ਤੇ ਉਹੀ ਤੈਨੂੰ ਉਹਨਾਂ ਕਾਠੀਆਂ ਦੇ ਦਰਸ਼ਨ ਤਾਲੇ ਖੋਲ ਕੇ ਵਿਖਾ ਸਕਦਾ।
ਸੁਣ ਕਰਕੇ ਉਹ ਕਲੀਦਨ ਵਾਰੇ ਹਮ ਤੂੰ ਸਦਾ ਖਾਨੇ ਅਨਸਾਰੇ।
ਸੁਣ ਕੇ ਜਦੋਂ ਲਾਗੇ ਚਾਬੀਆਂ ਵਾਲੇ ਵੀ ਬੈਠੇ ਸੀ, ਜਿਨ੍ਹਾਂ ਕੋਲ ਚਾਬੀਆਂ ਸੀ ਤਾਲਿਆਂ ਦੀਆਂ, ਉਹ ਅੱਗੋਂ ਸੁਣ ਕੇ ਬੋਲੇ, ਕਹਿਣ ਲੱਗੇ ਕਸੇਰਾ ਜੀ ਗੱਲ ਏਦਾਂ ਵੀ ਜੇ ਤਾਲਾ ਖੋਲ ਕੇ ਤਾਂ ਅਸੀਂ ਤੈਨੂੰ ਵਿਖਾ ਦਈਏ, ਪਰ ਅਸੀਂ ਤਾਲਾ ਜਿਹੜਾ ਤਾਂ ਖੋਲ ਸਕਦੇ ਹਾਂ ਜੇ ਸਾਨੂੰ ਸੋਹੰਦੇ ਖਾਨ ਦਰੋਗਾ ਕਹੇ। ਅਸੀਂ ਦਰੋਗੇ ਦੇ ਕਹਿਣ ਤੋਂ ਬਿਨਾਂ ਤਾਲਾ ਨਹੀਂ ਖੋਲ ਸਕਦੇ, ਵੀ ਸਾਡੀ ਡਿਊਟੀ ਜਿੰਮੇਵਾਰੀ ਹੈ, ਉਹਦੀ ਆਗਿਆ ਤੋਂ ਬਿਨਾਂ ਅਸੀਂ ਤਾਲਾ ਨਾ ਖੋਲ ਸਕਦੇ ਹਾਂ ਨਾ ਬੰਦ ਕਰ ਸਕਦੇ ਹਾਂ, ਅਸੀਂ ਤਾਂ ਖਾਨ ਦੇ ਅਨੁਸਾਰ ਹੋ ਕੇ ਚੱਲਦੇ ਹਾਂ।
ਬਿਨਾ ਦਰੋਗੇ ਬਾਕੀ ਉਚਾਰੇ।
ਦਰੋਗਾ ਜੀ ਦੇ ਕਹਿਣ ਤੋਂ ਬਿਨਾਂ ਜੇ ਦਰੋਗਾ ਸੋਹੰਦੇ ਖਾਨ ਕਹੇਗਾ ਤੇ ਅਸੀਂ ਉਹਦੇ ਅਨੁਸਾਰ ਹੋ ਕੇ ਤਾਲਾ ਖੋਲ ਸਕਦੇ ਹਾਂ, ਉਹਦੇ ਕਹਿਣ ਤੋਂ ਬਿਨਾਂ।
ਦੀਨ ਨਿਕਾ ਤੈ ਕੌਣ ਵਿਚਾਰੇ।
ਵਿਚਾਰੇ ਕੀ ਆ ਦਰੋਗੇ ਦੇ ਕਹਿਣ ਤੋਂ ਬਿਨਾਂ ਕਿ ਅਸੀਂ ਕਾਠੀਆਂ ਬਾਹਰ ਕੱਢ ਸਕੀਏ, ਜ਼ੀਨ ਬਾਹਰ ਕੱਢ ਸਕੀਏ, ਅਸੀਂ ਵਿਚਾਰੇ ਹਾਂ ਹੀ ਕਿ ਸਾਡੀ ਕੀ ਤਾਕਤ ਹੈ ਕਿ ਅਸੀਂ ਦਰੋਗੇ ਦੀ ਆਗਿਆ ਤੋਂ ਬਿਨਾਂ ਕਾਠੀਆਂ ਬਾਹਰ ਕੱਢ ਸਕੀਏ।
ਹੈ ਕਸੇਰਾ ਜੋ ਤਿਸ ਪਾਸ ਕੁਲਫ ਕੁਬਾਦੈ ਲੈ ਨਿਕਾਸ।
ਕਸੇਰਾ ਬੋਲਿਆ ਕਹਿਣ ਲੱਗਾ ਭਾਈ ਜਿਹਦੇ ਕੋਲ ਚਾਬੀ ਹੋਵੇ ਉਹ ਤਾਲਾ ਖੋਲ ਸਕਦਾ, ਚਾਬੀ ਨਾਲ ਹੀ ਤਾਲਾ ਖੁੱਲਦਾ, ਜਿਹਦੇ ਕੋਲ ਚਾਬੀ ਹੋਵੇ ਉਹ ਸੌਖੇ ਢੰਗ ਦੇ ਨਾਲ ਤਾਲਾ ਖੋਲ ਕੇ ਵਿੱਚੋਂ ਭਲੀ ਪ੍ਰਕਾਰ ਨਾਲ ਕਾਠੀਆਂ ਕੱਢ ਸਕਦਾ।
ਸ਼ੀਰਿਤ ਸਹਿ ਦਿਖਰਾਵੇ।
ਕਹਿਣ ਲੱਗੇ ਅੱਗੋਂ ਚਾਬੀਆਂ ਵਾਲੇ ਕਹਿੰਦੇ ਚਾਬੀ ਤਾਂ ਹੈ ਸਾਡੇ ਕੋਲ, ਪਰ ਕਸੇਰਾ ਜੀ ਦਰੋਗੇ ਦੇ ਕਹਿਣ ਤੋਂ ਬਿਨਾਂ ਨਹੀਂ ਅਸੀਂ ਤਾਲਾ ਖੋਲ ਸਕਦੇ, ਜੇ ਦਰੋਗਾ ਸਾਨੂੰ ਕਹਿ ਦੇਵੇ ਤੇ ਉਹਦੇ ਕਹਿਣ ਦੀ ਆਗਿਆ ਅਨੁਸਾਰ ਅਸੀਂ ਭਲੀ ਪ੍ਰਕਾਰ ਦੇ ਨਾਲ ਤਾਲਾ ਖੋਲ ਕੇ ਤੈਨੂੰ ਕਾਠੀਆਂ ਵਿਖਾ ਸਕਦੇ ਹਾਂ।
ਇੱਕ ਵਾਰ ਜੇ ਆਏ ਸੁਪਾਵੇ।
ਬਸ ਇੱਕ ਵਾਰ ਸਾਨੂੰ ਆਗਿਆ ਮਿਲ ਜਾਏ, ਦਰੋਗਾ ਸਾਨੂੰ ਇੰਨਾ ਹੀ ਕਹਿ ਦੇ ਵੀ ਵਿਖਾ ਦਿਓ, ਇਹਨੂੰ ਕਾਠੀਆਂ ਦੇ ਦਰਸ਼ਨ ਕਰਾ ਦਿਓ, بس اینا ہی کہہ دے وے تے اسی تینو گھوڑیاں دی زین وکھا سکدے ہاں
خان تراس کو جو میں ترے
اے سانو دروگے دا ڈر نہ ہوندا کسیرا جی سانو دا ڈر ہے تانو پتا ہے کہ دروگا سوندے خان بڑا سخت افسر ہے وہ بڑی سختی دے نال سارے نال پیش آؤں جے سانو سوندے خان دا ڈر نہ ہوندا
تو ہم ترتن دکھا من کریں
تینو اسی ترت پھرت ہنے ہی کاٹھی وکھا دینی سی ہنے ہی گھوڑے دی زین وکھا دینی سی کیڑی کوئی اوکھی گل ہے پر ہن دروگا سانو آگیا دے گا تالا کھولن واسطے تا یہ کام اسی کر سکتے ہیں ورنہ نہیں کر سکتے
اچار کر آپ سمائے
بھائی بدھی چند جی دے نال تسیرے دے نال انہاں نے بھجن بلاس کیتے آپس وچ گلاں باتاں کیتیاں ہن
خان کہاون تے سب چاہے
ہن سارے کہندے نے بھائی بدھی چند نو کہندے کسیرا جی بس تسی دروگا جی کول کہا دیو دروگا تہاڈی مندا ہے او تہاڈے نال پیار کردا ہے دروگا جی آن والے نے سوتے خان آن والا ہے تسی او دے کولوں کہا دیو تے اسی آ کم کر دیاں گے
اتنے بکھے دروگا آئیو
گلاں باتاں ہو رہی سن وچن بلاس ہو رہے سن کہ اینے نو دروگا سوندے خان بھی اتھے آ گیا سوندے خان دروگا بھی اینے نو اتھے آ پہنچیا
سب مل ہاتھ بلاس رچایو دیکھت سوندے خان الایو
سارے جنے مل کے نا گلاں باتاں کر رہے کھڑ کھڑا کے ہس رہے سی سارے بھائی بھی چاندے سمیت انہاں نو سوندے خان کول آیا انہاں نو ہسدیاں ویکھ کے انہاں نو مسکراؤندیاں ویکھ کے کھڑ کھڑا کے ہسدیاں ویکھ کے سوندے خان بولیا
دیکھت سوندے خان الایو کیا تم مل کے متا پکایو
سوندے خان ویکھ کے بولیا انہاں ساریاں نو ویکھ کے پچھن لگا بھائی بڑا ہس رہے ہو کی گل ہے کی بہ کے متا پکایا تسی ایہو جی کیڑی گل آپو وچ کیتی ہے کہ ہس رہے ہو
سنو خان تم رکھو کسیرا بھولا بد سباب کوئیرا
بولے سوندے خان نو کہن لگے خان جی آ جڑا تسی نواں کسیرا رکھیا نا کسیرا یہ بڑا بھولا ہے بڑیاں پولیاں پولیاں گلاں کردا ہے ایدا سوا بڑا پولا ہے ایدیاں گلاں تو اسی سارے ہس رہے ہاں
انک مارتا ایسی کہے صدا ثابت ہی بور ہے
انیکاں پرکار دیاں وارتاواں کہندا ہے انیکاں پرکار دیاں گلاں کہندا ہے ایدیاں گلاں سن سن کے اسی ہسی جانے ہاں ایہو جیاں گلاں کردا وی سن کے بدو بدی سانو ہاسا آ جندا ہے
اب بھی ہٹے ہاتھ بوکین
آ ہنے ہنے ہی اسی ہٹے ہاں ہن وی ایک ہاسے دی گل ہو کے ہٹی ہے
قیمت سوا لاکھ کیا لین
کہندا وی سوا لاکھ روپے دی وی بھلا کاٹھی ہوندی ہے ہنے کہہ کے ہٹیا سانو کہندا سوا لاکھ روپیے دی کاٹھی ہوندی ہے کدے کہندا میں نہیں مندا
دس بی سکتے سو لگ جاو درب اتو لگ کہا بنا
میں بھی چلو دس روپے دی کاٹھی ہوندی ہے بھی روپے دی مان لو بہت ہی قیمتی ہوئے تو سو روپیے دی بن جائے گی پر یہ کہندا سوا لاکھ روپے دی بھی کاٹھی ہوندی ہے سن سن کے حیران ہو رہا سی انہوں دسیا ہے کہ بادشاہ دے جڑے گھوڑے نے نا واسطے جڑیاں کاٹھیاں نے وہ ایک ایک کاٹھی دا مول سوا لاکھ روپیہ ہے اے سن کے من نہیں رہا اے ساڈی گل ایدے نال چل رہی ہے اسی کر کے اسی ہس رہے ہاں
سن تو کسیرے باغ بٹھانا
کسیرے نو بھی موقع مل گیا ہن گل کرن دا انہاں نے گل چھیڑ دتی کاٹھی دی تے کسیرے نو یعنی کہ بھائی بدھی چند جی نو بھائی بدھی چند نو بھی ہن گل کرن دا موقع مل گیا او بھی خان نو بولے کہن لگے
میں سن من میں پیو حیرانا
کہن لگے دروگا جی میں سن کے حیران ہو گیا یہ گل کہ سوا لاکھ روپیے دی کاٹھی بھی ہوندی ہے میں سن کے اس گل نو بڑا بھاری حیران ہویا ہاں
دیکھن چیت دکھا میں نہ سوئے
جواب جی دروگا جی میں وہ کاٹھی ویکھنا چاہنا کہ وہ جی قیمتی کاٹھی جیہدا مل سوا لاکھ روپیہ ہے وہ کاٹھی دروگا جی میں ویکھنی چاہنا ਪਰ ਇਹ ਮੈਨੂੰ ਵਿਖਾਉਂਦੇ ਕੋਈ ਨੀ, ਮੈਂ ਇਹਨਾਂ ਨੂੰ ਮਿੰਨਤਾਂ ਕਰ ਰਿਹਾ ਵੀ ਮੈਨੂੰ ਵਿਖਾ ਦਿਓ, ਪਰ ਇਹ ਮੈਨੂੰ ਵਿਖਾਉਂਦੇ ਨਹੀਂ।
ਕਹਿਤ ਰਿਹਾ ਮੈਂ ਮਨ ਕੋਈ,
ਇਹਨਾਂ ਨੂੰ ਕਹਿੰਦਾ ਕਹਿੰਦਾ ਹਾਰ ਗਿਆ ਥੱਕ ਗਿਆ, ਪਰ ਇਹ ਮੇਰੀ ਗੱਲ ਨੀ ਮੰਨਦੇ, ਮੈਨੂੰ ਉਹ ਕਾਠੀ ਨੀ ਵਿਖਾਉਂਦੇ ਜਿਹਦਾ ਮੁੱਲ 1,25,00,000 ਹੈ।
ਅਗਲ ਆਪ ਕੋ ਨਾਮ ਬਤਾਵਤ, ਕਹੇ ਤੁਮਾਰੇ ਬਿਨ ਨਾ ਦਿਖਾਵਤ।
ਸਾਰੇ ਤੁਹਾਡਾ ਨਾਂ ਲੈਂਦੇ ਨੇ, ਕਹਿੰਦੇ ਨੇ ਸੋਹਦੇ ਖਾਨ ਨਵਾਬ ਦਰੋਗਾ ਜੇ ਸਾਨੂੰ ਆਗਿਆ ਦੇਗਾ ਤਾਂ ਅਸੀਂ ਉਹ ਕਾਠੀ ਵਿਖਾ ਸਕਦੇ ਹਾਂ। ਇਹ ਸਾਰੇ ਤੁਹਾਡਾ ਨਾਂ ਲੈਂਦੇ ਨੇ ਵੀ ਤੁਹਾਡੇ ਕਹੇ ਬਿਨਾ ਨਹੀਂ ਅਸੀਂ ਵਿਖਾ ਸਕਦੇ।
ਮੋਕੋ ਵੀ ਅਬਲਾਖ ਮਹਾਨਾ,
ਦਰੋਗਾ ਜੀ ਮੇਰੇ ਮਨ ਚ ਵੀ ਬੜੀ ਭਾਰੀ ਅਬਲਾਖ ਹੈ, ਮੇਰੇ ਮਨ ਚ ਵੀ ਬੜੀ ਭਾਰੀ ਤੀਬਰ ਇੱਛਾ ਹੈ।
ਪਿੱਛੋਂ ਨਾ ਮਾਨ ਹੈਰਾਨਾ,
ਮੈਂ ਹਾਲੇ ਤੱਕ ਕਾਠੀ ਵੇਖੀ ਨੀ ਇਹੋ ਜੀ ਕਦੇ, ਸੁਣ ਕੇ ਮੈਂ ਮਨ ਚ ਹੈਰਾਨੀ ਮੰਨ ਰਿਹਾ।
ਸੋਂਦੇ ਪਨਿਓ ਈਦ ਜਬ ਆਵੇ, ਜਿਸ ਦਿਨ ਜੁਗਲ ਹੈ ਨ ਪਰ ਪਾਵੇ।
ਸੋਂਦੇ ਖਾਨ ਅੱਗੋਂ ਬੋਲਿਆ, ਕਹਿਣ ਲੱਗਾ ਤਸੇਰਾ ਜੀ ਤੁਹਾਨੂੰ ਨਾ ਕਾਠੀਆਂ ਦੇ ਦਰਸ਼ਨ ਜ਼ਰੂਰ ਕਰਾਵਾਂਗੇ, ਆਉਣ ਵਾਲੇ ਕੁਝ ਦਿਨਾਂ ਤਾਈ ਈਦ ਆ ਰਹੀ ਹੈ, ਤੇ ਈਦ ਦਾ ਜਦੋਂ ਦਿਨ ਆਵੇਗਾ, ਈਦ ਦਾ ਮੁਬਾਰਕ ਦਿਨ ਜਦੋਂ ਆਵੇਗਾ,
ਲਿਓ ਬਿਲੋ ਕੇ ਅਜਾਇਬ ਭਾਰੋ
ਵਾਲੇ ਦਿਨ ਉਹ ਦੋਵੇਂ ਕਾਠੀਆਂ ਬਾਹਰ ਕੱਢ ਕੇ, ਜਿਹੜੀ ਜਿਹੜਾ ਮੁੱਲ 1,25,00,000 ਰੁਪਏ ਦੀ ਕਾਠੀ ਹੈ, ਦੋਵੇਂ ਕਾਠੀਆਂ ਬਾਹਰ ਕੱਢ ਕੇ ਦੋਵਾਂ ਘੋੜਿਆਂ ਤੇ ਪਾਈਆਂ ਜਾਣਗੀਆਂ ਈਦ ਵਾਲੇ ਦਿਨ, ਤੇ ਘੋੜੇ ਬਾਹਰ ਕੱਢੇ ਜਾਣਗੇ ਈਦ ਵਾਲੇ ਦਿਨ, ਬਾਦਸ਼ਾਹ ਵੀ ਨਾਲ ਚੱਲ ਕੇ ਜਾਏਗਾ, ਤੇ ਜਿਸ ਦਿਨ ਈਦ ਹੋਵੇਗੀ ਈਦ ਵਾਲੇ ਦਿਨ ਉਹ ਦੋਵੇਂ ਕਾਠੀਆਂ ਘੋੜਿਆਂ ਤੇ ਪਾਵਾਂਗੇ, ਤੂੰ ਵੇਖ ਲਵੀ, ਚੰਗੀ ਤਰ੍ਹਾਂ ਵੇਖ ਲਈ ਉਹਨਾਂ ਅਜਾਇਬ ਤੇ ਕੀਮਤੀ ਕਾਠੀਆਂ ਨੂੰ।
ਜਦ ਇਸ ਕੇ ਸਮ ਕਦੋਂ ਨਾ ਨਿਹਾਰੇ,
ਇਹਨਾਂ ਕਾਠੀਆਂ ਹੋਣਗੀਆਂ ਉਹ ਕੀਮਤੀ ਕਿ ਜਿਹੋ ਜਿਹੀਆਂ ਤੂੰ ਕਦੇ ਪਹਿਲਾਂ ਜ਼ਿੰਦਗੀ ਚ ਨਹੀਂ ਵੇਖੀਆਂ ਹੋਣੀਆਂ।
ਸੁਣ ਤੱਕ ਫੇਰੇ ਬਾਕ ਪ੍ਰਕਾਸ਼ਾ, ਇਸ ਦਮ ਕਾ ਕੋ ਕਿਆ ਪਰਵਾਸਾ।
ਹੁਣ ਭਾਈ ਵਿਧੀ ਚੰਦ ਜੀ ਈਦ ਤੋਂ ਪਹਿਲਾਂ ਪਹਿਲਾਂ ਇੱਥੋਂ ਜਾਣਾ ਚਾਹੁੰਦੇ ਸੁਣ, ਆਖਿਆ ਈਦ ਤਾਂ ਹੀ ਉਡੀਕ ਕਿੱਥੇ ਕਰਾਂਗੇ, ਉਹਨਾਂ ਨੂੰ ਤਾਂ ਕਾਠੀ ਪਹਿਲਾਂ ਚਾਹੀਦੀ ਸੀ। ਭਾਈ ਵਿਧੀ ਚੰਦ ਨੇ ਫਿਰ ਗੱਲ ਬਣਾਈ, ਕਹਿਣ ਲੱਗੇ ਨਵਾਬ ਜੀ ਦਰੋਗਾ ਜੀ ਤੁਸੀਂ ਸਿਆਣੇ ਬੰਦੇ ਹੋ, ਇੱਕ ਦਮ ਦਾ ਤੇ ਬੰਦੇ ਦਾ ਭਰੋਸਾ ਕੋਈ ਨੀ, ਇੱਕ ਸਾਹ ਦਾ, ਆ ਸਾਹ ਆਵੇ ਕਿ ਦੂਜਾ ਆਵੇ ਕਿ ਨਾ ਆਵੇ, ਇੱਕ ਦਮ ਦਾ ਤਾਂ ਬੰਦੇ ਦਾ ਕੋਈ ਭਰੋਸਾ ਨਹੀਂ ਹੈ।
ਘੜੀ ਨਾ ਲੱਗੇ ਹੋਏ ਬਿਨਾਸਾ,
ਘੜੀ ਨੀ ਲੱਗਦੀ ਬੰਦੇ ਦਾ ਨਾਸ ਹੋ ਜਾਂਦਾ, ਘੜੀ ਵਿੱਚ ਬੰਦੇ ਦੀ ਮੌਤ ਹੋ ਜਾਂਦੀ ਹੈ, ਕਿਹੜਾ ਪਤਾ ਲੱਗਦਾ।
ਨਿਕਸਤ ਆਏ ਕਿ ਨੈ ਪੁਨ ਸਵਾਸਾ,
ਜਿਹੜੇ ਸਵਾਸ ਨਿਕਲ ਜਾਂਦੇ ਨੇ, ਇੱਕ ਵਾਰੀ ਜਿਹੜਾ ਸਵਾਸ ਨਿਕਲ ਗਿਆ ਮੁੜ ਕੇ ਵਾਪਸ ਆਵੇ ਕਿ ਨਾ ਆਵੇ ਤਾਂ ਕੋਈ ਭਰੋਸਾ ਹੈ ਸੋਹਦੇ ਖਾਨ ਜੀ ਭਲਾ, ਕਿ ਜਿਹੜਾ ਸਾਹ ਇੱਕ ਵਾਰੀ ਨਿਕਲ ਗਿਆ ਉਹ ਮੁੜ ਕੇ ਵਾਪਸ ਆਵੇ ਕਿ ਨਾ ਆਵੇ ਇਹਦਾ ਕੀ ਪਤਾ ਹੈ।
ਕੀਨ ਤਾਰੀਫ ਜ਼ੀਨ ਕੀ ਸਭ ਮੋਏ ਰਿਦਾ ਸੁਨ ਬਿਸਮਿਓ ਤਬ,
ਇੱਕ ਦਮ ਦਾ ਤਾਂ ਭਰੋਸਾ ਨੀ, ਤੁਸੀਂ ਈਦ ਦੀ ਗੱਲ ਕਰਦੇ, ਈਦ ਨੂੰ ਤਾਂ ਕਈ ਦਿਨ ਪਏ ਨੇ, ਉਦੋਂ ਤੱਕ ਕੀ ਭਰੋਸਾ ਕਿ ਸਾਹ ਰਹਿਣ ਕੇ ਨਾ ਰਹਿਣ। ਤੇ ਨਾਲੇ ਜਿਸ ਜ਼ੀਨ ਦੀ ਜਿਸ ਕਾਠੀਆਂ ਦੀ ਉਪਮਾ ਸਾਰਿਆਂ ਨੇ ਬੜੀ ਕੀਤੀ, ਬੜੀ ਭਾਰੀ ਤਾਰੀਫ ਜਿਨ੍ਹਾਂ ਕਾਠੀਆਂ ਦੀ ਕੀਤੀ ਹੈ, ਉਹ ਸੁਣ ਸੁਣ ਕੇ ਮੇਰਾ ਮਨ ਬੜਾ ਹੈਰਾਨ ਹੋ ਰਿਹਾ।
ਚੈਨ ਨਾ ਪਰੇ ਬਿਲੋ ਕੇ ਬਿਨਾ,
ਨਵਾਬ ਜੀ ਦਰੋਗਾ ਜੀ ਜਦੋਂ ਤੱਕ ਮੈਂ ਉਹਨਾਂ ਕਾਠੀਆਂ ਨੂੰ ਵੇਖ ਨਹੀਂ ਲੈਂਦਾ ਉਦੋਂ ਤੱਕ ਮੇਰੇ ਮਨ ਨੂੰ ਚੈਨ ਨਹੀਂ ਮਿਲਣਾ।
1,25,00,000 ਤਨ ਅਚਰਜ ਸੁਣਾ,
ਮੈਂ ਤਾਂ ਅਚਰਜ ਸੁਣਿਆ, ਹੈਰਾਨੀ ਦੇ ਨਾਲ ਸੁਣਿਆ ਕਿ 1,25,00,000 ਦੀ ਵੀ ਕੋਈ ਚੀਜ਼ ਹੋ ਸਕਦੀ ਹੈ, 10,20,50,100 ਦੀ ਚੀਜ਼ ਤਾਂ ਮੈਂ ਵੇਖੀ ਹੈ, ਕਿ ਕੋਈ ਚੀਜ਼ 1,25,00,000 ਰੁਪਏ ਦੀ ਵੀ ਹੋ ਸਕਦੀ ਹੈ। ਇਹ ਸੁਣ ਕੇ ਮੇਰੇ ਮਨ ਚ ਬੜਾ ਅਸਚਰਜ ਹੈ, ਮੇਰੇ ਮਨ ਚ ਬੜੀ ਭਾਰੀ ਹੈਰਾਨੀ ਹੈ।
ਤੁਮਰੇ ਨਿਕਟ ਸਦੀਵ ਰਹਾਓ, ਅਸ ਵੀ ਨੈ ਕੰਮ ਨਾ ਪਾਓ।
ਜੀ ਵੇਖੋ ਮੇਰੇ ਵੱਲ, ਮੈਂ ਤੁਹਾਡਾ ਕਿੰਨਾ ਪਿਆਰਾ ਹਾਂ, ਹਰ ਵੇਲੇ ਤੁਹਾਡੇ ਕੋਲ ਰਹਿਣਾ, ਤੇ ਤੁਸੀਂ ਮੇਰਾ ਇੰਨਾ ਕੁ ਕੰਮ ਵੀ ਨੀ ਪੂਰਾ ਕਰ ਸਕਦੇ। ਭਾਈ ਵਿਧੀ ਚੰਦ ਜੀ ਬੜੇ ਪਿਆਰ ਨਾਲ ਆਪਣੀ ਗੱਲ ਮਨਾ ਰਹੇ ਨੇ, ਕਹਿੰਦੇ ਦਰੋਗਾ ਜੀ ਹਰ ਵੇਲੇ ਤੁਹਾਡੇ ਕੋਲ ਰਹਿਣਾ, ਤੇ ਤੁਹਾਡੇ ਕੋਲ ਰਹਿ ਕੇ ਭਲਾ ਮੇਰੀ ਇੰਨੀ ਕੁ ਕਾਮਨਾ ਵੀ ਪੂਰੀ ਨਾ ਹੋਵੇ ਤੇ پھر ایک اس طرح دی بات ہوئی
یا تے آئس دی جے خان
کے خان بہادر مینو کرپا کر کے نہ سارے نو آگیا دیو جہد کول چابی آن آگیا دیو کہ تالا کھول کے مینو کاٹھیاں دے درشن کراوے
جس تے زین دکھاوے آن
جا کے مینو زین وکھا دین میں جا کے زین ویکھ کے اپنا من سنتشت کر لوا
دیکھ دروگے اسی اب لکھا
دروگے نے ویکھیا بھی کسیرے دے من دی بڑی پاری اب لکھا یہ تو اج ہی ویکھنا چاہتا ہے یہ کہہ رہا بھی سواسا کا کی بھروسہ بھی عید تک سواس رہن کے نہ رہن یہ تو اج ہی ویکھنا چاہتا ہے تے کسیرے دے من دا پیار ویکھ کے بھائی بدھی چند دے من دا پریم ویکھ کے اس ویلے پھر وہ دروگا بولیا آگیا دین لگا کہن لگا
کرے کلید وار تے پاٹھا
چابی والا کھڑا سی جے دے کڑ چابی سی نا تالیاں دی او لاگے کھڑا سی انو ویکھ کے دروگا بولیا
تین زین نکاس دے او دکھر آئے ردیک سیرا جے ارکائے
لگا جا پائی چابی لے جاتے تالا کھول کے اندروں جینا باہر کڈ لیا دوہاں کوڑیاں دیا دوہاں کوڑیاں دیا کاٹیاں باہر کڈ لیا تے باہر کڈ کے لیا کہ کسیرے نو بکھا جڑا ویکھنا چاہوں دا اے خوش ہو جائے ویکھ کے
اسی ریت سب پھیر سنبھالو
پہلا باہر کڈ کے بکھا دیو تے پھر اسی طرح سنبھال کے چنگی طرح کپڑے چ لپیٹ کے او کاٹیاں اسی طرح ہی اندر سنبھال دیں جویں ہن پہلا سنبھالیاں ہوئیاں نے
اندر تر تارو تے مارو
پہلا باہر کڈ کے بکھا دے پھر اندر رکھ کے سنبھال کے دوبارہ پھر تارا لا کے چنگی طرح ویکھ لویں
اے آئس کو لائے کلید
آگیا لے کے دروگے دی اسی ویلے نے تالے نو کلید لائی کلید چابی نو کہندے نے تاڑے نو جا کے نے چابی لائی
کلف کھول کر لکی تگید
کلف کھولیا کلف تاڑے نو کہندے تاڑا کھولیا تے تاڑا کھول کے اندر پئیاں کاٹھیاں سانب کے رکھیاں ہوئیاں سی بڑیاں قیمتی سن او کاٹھیاں جا کے اندر لئیاں
انتر ہوئے پرویش لے آیو آن وہر سر بیٹھ دکھائیو کھلائیو
پہلے اندر جا کے دوویں کاٹھیاں نے چکیاں تے دوویں کاٹھیاں چک کے اندروں باہر لے آیا چاننے پرکاش وچ تے باہر بیٹھ کے جتھے بھائی بدھی چند جی بیٹھے سی کسیرا بیٹھا سی اوتھے آ کے لیا کے او کاٹھیاں رکھیاں انہاں تو کپڑا کھولیا کھول کے کپڑا پھر کاٹیاں بکھاؤن لگا
جب وسترن تے ویر نکارا
جب کپڑے چ لپیٹیاں ہوئیاں او کاٹیاں کپڑے بچوں باہر کڈیاں ہن
جرے جواہر دمک ادارا
بڑے بڑے قیمتی زبر لگے ہوئے بڑے بڑے قیمتی زواہرات لگے ہوئے ہیرے موتی لگے ہوئے چمک رہے نے انہاں دی دمک دے نال اک میری اکھاں چ دے آ گئیاں
پھر کسیرے پھر اچارے اے تو پہن اجل سارے
سب کو ستنام سن جدوں چمک دے جے ہیرے جے ویکھے نا موتی چمک دے ویکھے تے ہیریاں موتیاں نو چمکدیاں نو ویکھ کے بھائی بدھی چند جی بھولے جے بنے کہدے آ تاں پتھر نے چمک دے نکے نکے کہدے تے چمکدار پتھر پہ نظر ہوندے نے انجان جے بنے نا پولے جے بنے جے میں کدے ہیرے پہلا ویکھے ہی نہیں ایداں دی سوچ لے کے کہدے تے چمک دے ہوئے پتھر جے جاپ دے نے جے میں کوئی چمکن والیاں چیزاں پتھر ہون
ہمرے جب جوار پک جائے ان مکتا سم کیت چمائے
بھائی بدھی چند جی کہن لگے کہن لگے بھی آ جڑ ہیریاں نو ہاتھ لا کے کہندے کہندے آ تاں چمک دے پتھر جے لگدے نے جڑے موتی سی نا نکے نکے لگے ہوئے انہاں موتیاں نو ویکھ کے کہندے جدو ساڈے کھیتاں چ جوار پک جاندی نا جوار اودوں ایہو جے سینکڑے موتی ہوندے نے پکی جوار دے اسی تاں ایہو جی جڑی جوار ہوندی ہے موتیاں دی جنہاں نو تسی موتی کہندے تاں جوار دے دانے نے اے تاں اسی پن پن کے کھانے آ ਪੀਸ ਕੇ ਇਹਨਾਂ ਦੀਆਂ ਰੋਟੀਆਂ ਬਣਾ ਕੇ ਛਕਦੇ ਹਾਂ।
ਮੈਂ ਜਾਣਤ ਕੁਛ ਅੱਛ ਹੋਏ,
ਮੈਂ ਤੇ ਸੋਚਿਆ ਸੀ ਵੀ ਬੜੀ ਵਧੀਆ ਚੀਜ਼ ਹੋ ਗਈ, ਆਹ ਤਾਂ ਜਵਾਰ ਦੇ ਦਾਣੇ ਲਾਏ ਹੋਏ ਤੁਸੀਂ।
ਇਨ ਸਮ ਹਮ ਚਰਬਤ ਦੇਖੋਏ,
ਓਹੋ ਜੇ ਇੰਨੀ ਕੀਮਤੀ ਚੀਜ਼ ਸੀ ਆ ਸਾਨੂੰ ਪਹਿਲਾਂ ਪਤਾ ਹੁੰਦਾ ਤੇ ਅਸੀਂ ਤਾਂ ਚੱਬ ਚੱਬ ਕੇ ਹੀ ਗਵਾ ਦਿੱਤੇ ਇਹੋ ਜਿਹੇ ਦਾਣੇ, ਪਤਾ ਨੀ ਕਿੰਨੇ ਕੁ ਚੱਬ ਗਏ ਜਵਾਰ ਦੇ। ਜੇ ਸਾਨੂੰ ਪਤਾ ਹੁੰਦਾ ਵੀ ਇੰਨੀ ਕੀਮਤੀ ਸ਼ੈ ਹੈ ਤੇ ਅਸੀਂ ਇਹਨੂੰ ਸਾਂਭ ਕੇ ਰੱਖ ਲੈਂਦੇ, ਜਿਹੜੀ ਬਾਦਸ਼ਾਹ ਨੇ ਆਪਣੇ ਕਾਠੀਆਂ ਤੇ ਲਵਾਈ ਹੋਈ ਹੈ।
ਜਵਾਹਰ ਲਗੇ ਸਮਾਏ,
ਜਵਾਹਰ ਕਿਹੜੇ ਜਵਾਹਰ ਨੇ ਜਿਹੜੇ ਤੁਸੀਂ ਕਹਿੰਦੇ ਇਹਦੇ ਚ ਲੱਗੇ ਹੋਏ, ਆਹ ਤਾਂ ਜਵਾਹਰ ਦੇ ਦਾਣੇ ਤੇ ਚਮਕਦੇ ਨੇ।
ਮੁਝ ਕੋ ਤੋ ਭਖਤ ਕੁਛ ਨਹੀਂ,
ਮੈਨੂੰ ਤਾਂ ਨੀ ਕੁਝ ਨਜ਼ਰ ਆਉਂਦਾ ਕੋਈ ਜਵਾਹਰ ਆਤ ਇਹਦੇ ਵਿਚ, ਆਹ ਚਮਕਦਾਰ ਪੱਥਰ ਦੇ ਮੋਤੀਆਂ ਨੂੰ ਵੇਖ ਕੇ ਕਹਿੰਦੇ ਆ ਜਵਾਰ ਦੇ ਦਾਣੇ ਲੱਗੇ ਹੋਏ ਨੇ।
ਲੱਖ ਧਨ ਕਾ ਲਗਾਇਓ,
ਬਾਦਸ਼ਾਹ ਆਦਮੀਆਂ ਨੂੰ ਪਤਾ ਨੀ ਲੱਗਾ, ਉਹਨੇ 1.25 ਲੱਖ ਰੁਪਇਆ ਜਵਾਰ ਦੇ ਦਾਣਿਆਂ ਤੇ ਲਾ ਦਿੱਤਾ। ਇੰਨੇ ਦਾਣੇ ਤਾਂ ਅਸੀਂ ਚੱਬ ਚੱਬ ਕੇ ਹੀ ਗਵਾ ਦਿੱਤੇ, ਜਿਹੜੇ ਪਤਾ ਨੀ ਕੀਮਤੀ ਇੰਨੇ ਸਨ। ਕਹਿੰਦਾ ਇੱਥੇ 1.25 ਲੱਖ ਰੁਪਇਆ ਪਤਾ ਨੀ ਕਿੱਥੇ ਲਾਇਆ ਹੋਇਆ।
ਉਜਲ ਪਾਹਨ ਬੋ ਖਚਵਾਇਓ,
ਚਮਕਦਾਰ ਵੱਟਿਆਂ ਨਾਲ ਤਾਂ ਸਾਡੇ ਬੱਚੇ ਖੇਡਦੇ ਰਹਿੰਦੇ ਨੇ, ਇੱਦਾਂ ਦੇ ਚਮਕਦਾਰ ਪੱਥਰ ਜਿਹੜੇ ਨੇ ਉਹਨਾਂ ਪੱਥਰਾਂ ਦੇ ਨਾਲ ਤਾਂ ਆਮ ਹੀ ਬੱਚੇ ਖੇਡਦੇ ਹਨ।
ਕਹਿ ਜਵਾਰ ਸਮਦਾਨੇ ਪੋਏ, ਗੁੱਛੀ ਲੜਕਤ ਹੈ ਗਨ ਜੋ,
ਚਮਕਦਾਰ ਪੱਥਰ ਲੱਗੇ ਹੋਏ ਨੇ, ਦੂਜੇ ਆ ਜਵਾਰ ਦੇ ਦਾਣੇ ਲੱਗੇ ਹੋਏ ਨੇ, ਤੇ ਜਵਾਰ ਦੇ ਦਾਣਿਆਂ ਦੇ ਗੁੱਛੇ ਬਣਾ ਕੇ ਤੁਸੀਂ ਲਾਏ ਹੋਏ ਨੇ।
ਸੁਣਤ ਹੱਸੇ ਸਭ ਕਹਿ ਮਤ ਭੂਰੇ, ਹੀਰੇ ਚਾਰੋ ਚੀਰ ਚਕੋਰੇ।
ਭਾਈ ਬਿਧੀ ਚੰਦ ਨੇ ਗੱਲ ਕਹੀ ਨਾ ਸੁਣ ਕੇ ਸਾਰੇ ਹੱਸ ਪਏ, ਖਿੜਖੜਾ ਕੇ ਹੱਸ ਪਏ ਤੇ ਹੱਸ ਕੇ ਕਹਿੰਦੇ, ਕਸੇਰਾ ਜੀ ਇਹ ਜਵਾਰ ਦੇ ਦਾਣੇ ਜਾਂ ਚਮਕਦਾਰ ਪੱਥਰ ਨਹੀਂ ਗਏ, ਇਹ ਬੜੇ ਬੜੇ ਕੀਮਤੀ ਹੀਰੇ ਨੇ। ਇੱਕ ਇੱਕ ਹੀਰਾ 2000 ਰੁਪਏ ਦਾ, ਇੱਕ ਇੱਕ ਹੀਰਾ ਬੜਾ ਕੀਮਤੀ ਆ, ਤੂੰ ਤਾਂ ਭੋਲੀ ਮੱਤ ਵਾਲਾ।
1.25 ਲੱਖ ਤਨ ਕਹਾਂ ਲਗਾਇਓ, ਗੁੱਛੇ ਲੜਕਤ ਹੈ ਗਨ ਜੋਏ, ਕਹਿ ਜਵਾਰ ਸਮਦਾਨੇ ਤੋਏ, ਸੁਣਤ ਹੱਸੇ ਸਭ ਕਹਿ ਮਤ ਭੋਰੇ, ਹੀਰੇ ਚਾਰੂ ਚੀਰ ਚਕੋਰੇ।
ਕਹਿਣ ਲੱਗੇ ਤੂੰ ਤਾਂ ਭੋੜੀ ਮੱਤ ਵਾਲਾ, ਇਹ ਬੜੇ ਸੋਹਣੇ ਚਕੋਰੇ ਕੀਮਤੀ ਹੀਰੇ ਹਨ,
2000 ਖਰਚੇ ਪਾਵੈ ਜਿਸ ਕੋ ਤੂੰ ਪਾਹਨ ਬਤਰਾਵੈ।
ਤੇਰਿਆ ਜਿਨ੍ਹਾਂ ਨੂੰ ਤੂੰ ਪੱਥਰ ਦੱਸਦਾ ਨਾ, ਇਹ ਹੀਰੇ ਆ ਇੱਕ ਇੱਕ ਪੱਥਰ 1000 ਰੁਪਇਆ ਦੇਖ ਕੇ ਮਿਲਦਾ, 1000 ਰੁਪਇਆ ਦੇ ਕੇ ਤਾਂ ਇਹ ਪੱਥਰ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਨੂੰ ਤੂੰ ਪੱਥਰ ਦੱਸਦਾ।
ਦੀਏ ਨਾ ਦੀਏ ਕਹਾਂ ਤੂੰ ਜਾਣੈ,
ਤੈਨੂੰ ਕੀ ਪਤਾ ਇਹਨਾਂ ਦਾ ਵੀ, ਨਾ ਤੂੰ ਕਦੇ ਇਹੋ ਜਿਹੇ ਦਿੱਤੇ ਨੇ ਪੱਥਰ, ਨਾ ਕਦੇ ਲਏ ਹਨ।
ਕੀਮਤ ਕਾ ਪਛਾਣੈ,
ਤੈਨੂੰ ਕੀ ਪਤਾ ਹੋਵੇ ਇਹਨਾਂ ਦੀ ਕੀਮਤ ਦਾ, ਤੂੰ ਕਿਹੜਾ ਕਦੇ ਖਰੀਦਦਾ ਰਿਹਾ, ਤੂੰ ਕਿਹੜਾ ਕਦੇ ਇਹੋ ਜਿਹੇ ਹੀਰੇ ਵੇਚੇ ਨੇ ਜਾਂ ਖਰੀਦੇ ਨੇ।
ਸ਼ਾਹਨ ਕੇ ਉਸ ਸਮੀਪ,
ਇਹੋ ਜਿਹੇ ਹੀਰੇ ਤਾਂ ਬਾਦਸ਼ਾਹ ਲੋਕਾਂ ਦੇ ਕੋਲ ਹੀ ਹੋਇਆ ਕਰਦੇ ਨੇ।
ਮਵਸਰ ਪਰ ਮਹੀਪ,
ਉਹ ਨਹੀਂ ਕਿਸੇ ਦੇ ਕੋਲ ਹੁੰਦੇ, ਜਾਂ ਕਿਸੇ ਕੋਲ ਛੋਟੇ ਮੋਟੇ ਰਾਜੇ ਹੋਣ ਉਹਨਾਂ ਕੋਲ ਹੁੰਦੇ ਨੇ।
ਨਿਜ ਕਰ ਲਾਏ ਕਸੇਰੇ ਹੀਰੇ, ਕਹੇ ਨਾ ਮਿਰਦੁਲ ਕਠੋਰ ਕਨੇਰੇ।
ਫਿਰ ਭਾਈ ਬਿਧੀ ਚੰਦ ਨੇ ਨਾ ਹੱਥ ਲਾਇਆ ਉਹਨਾਂ ਹੀਰਿਆਂ ਨੂੰ, ਜਿਹੜੇ ਹੀਰੇ ਸੀ ਮੋਤੀ ਸੀ ਉਹਨਾਂ ਨੂੰ ਹੱਥ ਲਾਇਆ, ਤੇ ਹੱਥ ਲਾ ਕੇ ਨਾ ਫਿਰ ਭਾਈ ਸਾਹਿਬ ਜੀ ਬੋਲੇ, ਕਹਿੰਦੇ ਵੀ ਇਹ ਤਾਂ ਬੜੇ ਸਖਤ ਨੇ, ਮੈਂ ਤੇ ਸੋਚਿਆ ਸੀ ਵੀ ਕੋਮਲ ਹੋਣਗੇ, ਪਰ ਇਹ ਤਾਂ ਬੜੇ ਸਖਤ ਨੇ।
ਮੈਂ ਛਾ ਕੇ ਤਨ ਜਬ ਛੁਹੈ,
ਬਾਦਸ਼ਾਹ ਇਹਦੇ ਤੇ ਬਹਿੰਦਾ ਹੋਵੇਗਾ ਉਹਨੂੰ ਚੁਭਦੇ ਹੋਣਗੇ। ਤਾਂ ਭਾਈ ਬਿਧੀ ਚੰਦ ਜੀ ਕਹਿੰਦੇ ਜਦੋਂ ਬਾਦਸ਼ਾਹ ਬੈਠਦਾ ਹੋਵੇਗਾ ਕਾਠੀ ਤੇ, ਇਹ ਤਾਂ ਬੜੇ ਸਖਤ ਨੇ, ਹੱਥ ਲਾਉਂਦਾ ਹੋਵੇਗਾ ਬਾਦਸ਼ਾਹ ਤੇ ਉਹਨੂੰ ਚੁਭਦੇ ਹੋਣਗੇ।
ਲਾਗੇ ਸੁਖ ਕਿਆ ਤਿਸ ਹੈ,
ਭਲਾ ਇਹ ਚੁਭਣ ਨਾਲ ਕੀ ਸੁਖ ਮਿਲਦਾ ਬਾਦਸ਼ਾਹ, ਤਾਂ ਸਗੋਂ ਦੁੱਖ ਦਿੰਦੇ ਹੋਣੇ ਨੇ ਬਾਦਸ਼ਾਹ ਨੂੰ ਚੁਭ ਕੇ, ਇਹਦੇ ਨਾਲ ਭਲਾ ਬਾਦਸ਼ਾਹ ਨੂੰ ਕੀ ਸੁਖ ਮਿਲਦਾ ਹੋਵੇਗਾ।
ਕਹਿ ਸੋ ਦੇਖਾ ਇਨ ਮ੍ਰਿਦ ਸ਼ੁਭ ਜਾਨੇ, ਲੇਕਰ ਪਾਨ ਨੇ ਕੁਛ ਖਾਨੇ।
ਕਹਿਣ ਲੱਗਾ ਅੱਗੋ ਸੋਹਦੇ ਖਾਨ, ਕਹਿੰਦਾ ਕਸੇਰਾ ਜੀ ਇਹ ਖਾਣ ਵਾਲੀ ਚੀਜ਼ ਥੋੜੀ ਆ ਜਿਹੜੀ ਨਰਮ ਹੋਵੇਗੀ, ਇਹ ਖਾਣੇ ਥੋੜੀ ਨੇ, ਬਾਦਸ਼ਾਹ ਨੇ ਹੱਥਾਂ ਨਾਲ ਤੋੜ ਕੇ ਖਾਣੇ ਥੋੜੀ ਨੇ, ਇਹ ਤਾਂ ਕਾਠੀ ਤੇ ਇੱਦਾਂ ਹੀ ਲੱਗੇ ਰਹਿੰਦੇ ਨੇ, ਇਹ ਕੋਈ ਖਾਣ ਵਾਲੀ ਚੀਜ਼ ਥੋੜੀ ਆ ਜਿਹੜੀ ਨਰਮ ਹੋਵੇਗੀ ਤੇ ਦੰਦਾਂ ਥੱਲੇ ਚੱਬੀ ਜਾਵੇ।
ਸੋਭਾ
ਹੁੰਦੀ ਹੈ, ਇਹ ਖਾਣ ਵਾਲੀ ਚੀਜ਼ ਨੀ ਵੀ ਕੋਮਲ ਹੋਣ, ਇਹਨਾਂ ਨਾਲ ਸੋਭਾ ਹੁੰਦੀ ਹੈ, ਪਤਾ ਲੱਗਦਾ ਵੀ ਬਾਦਸ਼ਾਹ ਕਾਠੀ ਤੇ ਬੈਠਾ।
ਸੁੰਦਰ ਦੀਖਤ ਅਦਕੀ ਉਜਾਲਾ,
ਸੋਹਣੇ ਦਿਸਦੇ ਨੇ ਤੇ ਬੜਾ ਉਜਾਲਾ ਇਹਨਾਂ ਦਾ ਪ੍ਰਕਾਸ਼ ਨਜ਼ਰ ਆਉਂਦਾ।
ਤੂੰ ਭੋਲਾ ਕੁਛ ਜਾਣੈ ਨਾਏ, ਨਹੀਂ ਨਿਹਾਰੇ ਆਗੇ ਕਾਏ।
ਭੋਲਾ ਹੈ ਤੂੰ ਨੀ ਕੁਝ ਜਾਣਦਾ, ਤੈਨੂੰ ਕਦੇ ਤੂੰ ਪਹਿਲਾਂ ਵੇਖੇ ਹੀ ਨਹੀਂ ਇੱਦਾਂ ਦੇ ਹੀਰੇ, ਤੈਨੂੰ ਕੀ ਪਤਾ ਹੋਵੇ ਕਿ ਇਹ ਕੀ ਚੀਜ਼ ਹੈ।
ਵਸਤੇ ਉੱਪਰ ਜੇ ਪਾਏ ਨਾ ਕੋਏ, ਸੋ ਸ਼ਾਹਨ ਠੀਕ ਉੱਤਮ ਹੋਏ।
ਰਾਜੇ ਜਿਹੜੀ ਵਸਤੂ ਕਿਸੇ ਹੋਰ ਬੰਦੇ ਕੋਲੋਂ ਨੀ ਨਾ ਮਿਲਦੇ, ਉਹ ਬਾਦਸ਼ਾਹ ਲੋਕਾਂ ਕੋਲੋਂ ਹੁੰਦੀ ਹੈ। ਬਾਦਸ਼ਾਹ ਲੋਕ ਉਹਨਾਂ ਵਸਤੂਆਂ ਦੇ ਮਾਲਕ ਹੋਇਆ ਕਰਦੇ ਨੇ।
ਹੁਣ ਕਸੇਰੇ ਬਾਕੀ ਉਚਾਰੇ, ਹਮ ਸਮਝੇ ਧਨ ਪਾਏ ਹਜ਼ਾਰੇ।
ਸੁਣ ਕੇ ਅੱਗੋਂ ਕਸੇਰਾ ਬੋਲਿਆ, ਕਹਿੰਦਾ ਜੇ ਸਾਡੇ ਵਰਗਿਆਂ ਨੂੰ 1000 ਰੁਪਇਆ ਮਿਲ ਜਾਏ,
ਸਭ ਬੈਲੋ ਥਾ ਮੈਂ ਗੁਜ਼ਰਾਨ, ਨਿਜ ਅਰ ਸੁਤ ਕਰ ਬਿਆਮਾਨ।
ਜੇ ਸਾਨੂੰ 1000 ਰੁਪਇਆ ਮਿਲ ਜਾਏ ਤੇ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਗੁਜ਼ਾਰਾ ਕਰ ਲਈਏ, ਅੱਗੋਂ ਆਪਣੇ ਪੁੱਤਰ ਧੀਆਂ ਨੂੰ ਵੀ ਵਿਆਹ ਲਈਏ।
ਇਹ ਤੋ ਦਰਵਜੇ ਬਾਦ ਲੁੱਟਾਵੇ, ਇਹ ਸ਼ਾਹਨ ਕੋ ਹੀ ਬਣ ਆਵੇ।
1.25 ਲੱਖ ਰੁਪਇਆ ਕਾਠੀ ਤੇ ਲਾ ਕੇ ਉਜਾੜ ਦੇਣਾ, ਇਹ ਤਾਂ ਬਾਦਸ਼ਾਹ ਦਾ ਹੀ ਕੰਮ ਆਉਂਦਾ, ਇਹ ਤੇ ਬਾਦਸ਼ਾਹ ਦੇ ਹਿੱਸੇ ਆਉਂਦਾ। ਸਾਡੇ ਵਰਗਿਆਂ ਨੂੰ ਤਾਂ 1000 ਰੁਪਇਆ ਮਿਲ ਜੇ ਤੇ ਉਹ ਸਾਨੂੰ ਸਾਂਭਣਾ ਔਖਾ ਹੋ ਜਾਂਦਾ, ਅਸੀਂ ਆਪਣੇ ਬੱਚੇ ਪਰਿਵਾਰ ਪੁੱਤਰਾਂ ਪੋਤਰਿਆਂ ਨੂੰ ਪਾਲਣ ਲੱਗ ਪੈਂਦੇ ਹਾਂ, ਪਰ 1.25 ਲੱਖ ਰੁਪਇਆ ਬਾਦਸ਼ਾਹ ਲੋਕ ਕਾਠੀਆਂ ਤੇ ਲੁਟਾ ਦਿੰਦੇ ਨੇ, ਇਹ ਤਾਂ ਬਾਦਸ਼ਾਹਾਂ ਨੂੰ ਹੀ ਬਣ ਆਉਂਦਾ ਹੈ।
ਮਤਰ ਲਪੇਟੇ ਪ੍ਰਥਮ ਸਮਾਨਾ,
ਭਾਈ ਬਿਧੀ ਚੰਦ ਨੇ ਕਾਠੀਆਂ ਵੇਖ ਲਈਆਂ ਤੇ ਬਸਤਰਾਂ ਵਿਚ ਲਪੇਟੀਆਂ।
ਭਲੇ ਸੰਭਾਰਿਓ ਸੋਂਦੇ ਖਾਨਾ,
ਸੋਂਦੇ ਖਾਨ ਨੇ ਉਹ ਕਾਠੀਆਂ ਅੰਦਰ ਚੰਗੀ ਤਰ੍ਹਾਂ ਸੰਭਾਲ ਦਿੱਤੀਆਂ।
ਹੱਥ ਕਸੇਰੇ ਕੇ ਉੱਚਵਾਏ, ਗਏ ਸੰਗ ਲੈ ਅੰਤਰ ਥਾਏ।
ਵੱਲੋਂ ਵੇਖੋ ਜਦੋਂ ਵਿਧੀ ਬਣਦੀ ਹੈ, ਉਹ ਕਾਠੀਆਂ ਚੁਕਾਈਆਂ ਵੀ ਭਾਈ ਵਿਧੀ ਚੰਦ ਨੂੰ, ਕਹਿੰਦੇ ਲੈ ਤੂੰ ਹੀ ਚੁੱਕ ਕੇ ਸਿਰ ਤੇ ਅੰਦਰ ਰੱਖ ਕੇ ਆ, ਇਹ 1.25 ਲੱਖ ਦੀ ਕਾਠੀ ਤੂੰ ਹੀ ਚੁੱਕ। ਭਾਈ ਵਿਧੀ ਚੰਦ ਨੇ ਕੱਪੜਿਆਂ ਚ ਲਪੇਟੀਆਂ ਉਹ ਕਾਠੀਆਂ, ਸਿਰ ਤੇ ਚੁੱਕ ਕੇ ਅੰਦਰ ਜਿੱਥੇ ਉਹ ਕਾਠੀਆਂ ਰੱਖੀਆਂ ਹੋਈਆਂ ਉੱਥੇ ਲੈ ਕੇ ਗਏ।
ਅੱਛੀ ਰੀਤ ਸੰਭਾਰ ਧਰਾਇਓ,
ਅੰਦਰ ਜਾ ਕੇ ਸੋਹਦੇ ਖਾਂ ਨੇ ਬੜੀ ਭਲੀ ਰੀਤ ਨਾਲ ਉਹ ਕਾਠੀਆਂ ਭਾਈ ਵਿਧੀ ਚੰਦ ਕੋਲ ਹੀ ਅੰਦਰ ਰਖਵਾਈਆਂ।
ਵਿਧੀਏ ਦੇਖ ਭੇਦ ਕੁਛ ਪਾਇਓ,
ਭਾਈ ਵਿਧੀ ਚੰਦ ਅੰਦਰ ਜਦੋਂ ਕਾਠੀਆਂ ਰੱਖਣ ਗਏ ਨੇਗਾ ਉੱਥੇ ਵੀ ਕਰ ਲਈ। ਨਿਹੰਗ ਸਿੰਘ ਕਹਿੰਦਾ ਨੇਤਰ ਝਾੜੂ ਕਰ ਲਿਆ, ਉੱਥੇ ਸਾਰੇ ਕਮਰੇ ਚ ਨੇਤਰ ਝਾੜੂ ਕਰ ਲਿਆ ਵੀ ਕਿੱਥੇ ਕਿਹੜੀ ਚੀਜ਼ ਪਈ ਹੈ, ਕਿਵੇਂ ਤਾਲਾ ਖੁੱਲ ਸਕਦਾ, ਅੰਦਰ ਕਿਵੇਂ ਆਇਆ ਜਾ ਸਕਦਾ, ਸਾਰੇ ਕਮਰੇ ਦਾ ਨੇਤਰ ਝਾੜੂ ਭਾਈ ਵਿਧੀ ਚੰਦ ਨੇ ਕਰ ਲਿਆ।
ਇਸੇ ਉੱਤੇ ਬਾਹਰ ਆਵਾ,
ਚੰਗੀ ਤਰ੍ਹਾਂ ਇਧਰ ਉਧਰ ਵੇਖ ਕੇ ਨਾ ਕਮਰੇ ਵਿਚੋਂ ਕਿੱਥੇ ਕਿਹੜੀ ਚੀਜ਼ ਪਈ ਹੋਈ ਹੈ, ਕਿਉਂਕਿ ਹਨੇਰੇ ਚੋਂ ਜਾਣਾ ਸੀ, ਹਨੇਰੇ ਚ ਕਾਠੀਆਂ ਕੱਢਣੀਆਂ ਸੀ। ਇਸ ਕਰਕੇ ਭਾਈ ਸਾਹਿਬ ਨੇ ਚੰਗੀ ਤਰ੍ਹਾਂ ਇਧਰ ਉਧਰ ਸਾਰਾ ਕਮਰਾ ਵੇਖ ਲਿਆ ਕਿ ਕਿੱਥੇ ਕਿਹੜੀ ਚੀਜ਼ ਪਈ ਹੋਈ ਹੈ।
ਹਰ ਕੁਲੀਦ ਜਿਸ ਕੁਲਫ ਲਗਾਵਾ,
ਕਹਿੰਦੇ ਜਿਹਦੇ ਕੋਲ ਚਾਬੀ ਸੀ ਉਹਨੇ ਜਾ ਕੇ ਬਾਹਰੋਂ ਤਾਲਾ ਲਾਇਆ।
ਸੋਂਦੇ ਖਾਨ ਗਏ ਨਿਜ ਬਾਸਾ,
ਕਹਿੰਦੇ ਤਾਲਾ ਲੱਗ ਗਿਆ, ਫਿਰ ਦੁਬਾਰਾ ਤਾਲਾ ਲਾ ਕੇ ਚਾਬੀ ਵਾਲੇ ਨੇ ਰੱਖ ਲਈ। ਸੋਂਦੇ ਖਾਨ ਇੱਥੋਂ ਚਲਾ ਗਿਆ ਆਪਣੇ ਘਰ ਵਾਪਸ।
ਗਿਆਨ ਲੀਨ ਮਨ ਸਕਲ ਸਮਾਜਾ,
ਭਾਈ ਵਿਧੀ ਚੰਦ ਜੀ ਨੇ ਚੰਗੀ ਤਰ੍ਹਾਂ ਸਾਰਾ ਕੁਝ ਵੇਖ ਲਿਆ, ਪੜਤਾਲ ਕਰ ਲਈ। ਸੋਂਦੇ ਖਾਨ ਵੀ ਸਾਰੀ ਤਸੱਲੀ ਕਰਕੇ ਚੰਗੀ ਤਰ੍ਹਾਂ ਵੇਖ ਕੇ ਆਪਣੀ ਨਿਗਰਾਨੀ ਕਰਕੇ ਗਿਆ।
ਨਿਜ ਕਰਤੇ ਕੁਲੀਦ ਜੈ ਰੱਖੇ,
ਹੁਣ ਭਾਈ ਸਾਹਿਬ ਨੇ ਉਹ ਟਿਕਾਣਾ ਵੀ ਵੇਖ ਲਿਆ ਜਿੱਥੇ ਉਹਨੇ ਚਾਬੀ ਰੱਖੀ ਹੈ। ਚਾਬੀ ਵਾਲੇ ਨੇ ਚਾਬੀਆਂ ਬੜੀਆਂ ਬੜੀਆਂ ਵੱਡੀਆਂ ਚਾਬੀਆਂ ਹੁੰਦੀਆਂ ਸਨ ਉਸ ਸਮੇਂ, ਜਿੱਥੇ ਉਹ ਕੁਲੀਦ ਵਾਲੇ ਨੇ ਚਾਬੀ ਰੱਖੀ ਹੈ, ਉਹ ਚਾਬੀ ਰੱਖਣ ਵਾਲਾ ਟਿਕਾਣਾ ਵੀ ਭਾਈ ਵਿਧੀ ਚੰਦ ਨੇ ਵੇਖ ਲਿਆ।
ਦੋਬੀ ਥਾਏ ਕਸੇਰੇ ਲੱਖੇ,
ਇਸ ਤਰ੍ਹਾਂ ਕਸੇਰੇ ਨੂੰ ਜਗ੍ਹਾ ਵੇਖ ਲਈ ਵੀ ਚਾਬੀ ਕਿੱਥੇ ਰੱਖੀ ਗਈ ਹੈ।
ਦਿਵਸ ਬਿਤਾਏ ਪਏ ਹੋ ਅੰਧਕਾਰਾ, ਕਰ ਜੀਵਨ ਕੇ ਕੀਨ ਆਹਾਰਾ।
ਦਿਨ ਬੀਤ ਗਿਆ, ਜਦੋਂ ਕਾਫੀ ਰਾਤ ਪਈ ਤੇ ਰਾਤ ਦੇ ਸਮੇਂ, ਕਿਉਂਕਿ ਪ੍ਰਸ਼ਾਦਾ ਛਕਣ ਭਾਈ ਵਿਧੀ ਚੰਦ ਜੀ ਭਾਈ ਜੀਵਨ ਦੇ ਘਰ ਹੀ ਆਇਆ ਕਰਦੇ ਸਨ। ਭਾਈ ਜੀਵਨ ਖਾਤੀ ਤਰਖਾਣ ਸੀ ਜਿਹਦੇ ਘਰ ਭਾਈ ਸਾਹਿਬ ਨੇ ਸਭ ਤੋਂ ਪਹਿਲੇ ਦਿਨ ਆ ਕੇ ਆਸਣ ਲਾਇਆ ਤੇ ਕਹਿੰਦੇ ਰਾਤ ਸਮੇਂ ਭਾਈ ਜੀਵਨ ਦੇ ਘਰ ਗਏ ਔਰ ਜਾ ਕੇ ਭਾਈ ਜੀਵਨ ਦੇ ਘਰੋਂ ਪ੍ਰਸ਼ਾਦਾ ਛਕਿਆ।
ਇਸ ਬਿਚਾਏ ਕਰ ਬਾਹਰ ਪਿਆਨਾ
ਰਾਤ ਬਤੀਤ ਕਰਕੇ ਫਿਰ ਬਾਹਰ ਨੂੰ ਚੱਲ ਪਏ।
ਉਰਬੀ ਦੋ ਮਦੇਕ ਸ਼ੁਭ ਥਾਨਾ
ਚੰਗੀ ਸ਼ੁਭ ਥਾਂ ਵੇਖ ਕੇ ਭਾਈ ਬਿਧੀ ਚੰਦ ਨੇ ਦੂਪੜਾ ਖੁਰਚਿਆ ਜਿੱਥੋਂ ਚੰਗਾ ਵਧੀਆ ਘਾਹ ਮਿਲਿਆ ਉਹ ਘਾਹ ਭਾਈ ਸਾਹਿਬ ਨੇ ਖੁਰਚਿਆ ਹੈ।
ਹਨ ਹੈਨ ਕੇ ਆਗੇ ਪਾਏ
ਉਹ ਘਾਹ ਲਿਆ ਕੇ ਭਾਈ ਬਿਧੀ ਚੰਦ ਜੀ ਨੇ ਘੋੜਿਆਂ ਨੂੰ ਅੱਗੇ ਪਾਇਆ ਹੈ।
ਹਰਕਤ ਧਾਰਤ ਸੇਵ ਸਵਾਰੀ
ਭਾਈ ਬਿਧੀ ਚੰਦ ਜੀ ਦੀ ਸੇਵਾ ਵੇਖ ਕੇ ਸਾਰੇ ਬੜੇ ਖੁਸ਼ ਹੁੰਦੇ। ਦਰੋਗਾ ਬੜਾ ਖੁਸ਼ ਹੁੰਦਾ ਭਾਈ ਬਿਧੀ ਚੰਦ ਜੀ ਦੀ ਘਾਲਣਾ ਵੇਖ ਕੇ।
ਇੱਕ ਦਰੋਗੇ ਗਿਰਾ ਉਚਾਰੇ ਤੁਸੀਂ ਕਸੇਰਾ ਦੇ ਨਿਹਾਰੇ
ਭਾਈ ਬਿਧੀ ਚੰਦ ਜੀ ਦੀ ਭਾਰੀ ਸੇਵਾ ਵੇਖ ਕੇ ਦਰੋਗਾ ਇੱਕ ਦਿਨ ਹੋਰ ਜਿੰਮੇਵਾਰੀ ਸੌਂਪ ਦਿੱਤੀ ਭਾਈ ਸਾਹਿਬ ਨੂੰ ਘੋੜਿਆਂ ਦੇ ਵਾਸਤੇ। ਕਹਿੰਦੇ ਅੱਜ ਤੋਂ ਬਾਅਦ ਘੋੜਿਆਂ ਨੂੰ ਜਿਹੜੀ ਨਿਹਾਰੀ ਆ ਉਹ ਵੀ ਤੂੰ ਦੇਣੀ, ਯਾਨੀ ਕਿ ਘੋੜਿਆਂ ਨੂੰ ਦਾਣਾ ਪਾਣਾ, ਘੋੜਿਆਂ ਨੂੰ ਚੂਰੀ ਦੇਣੀ ਇਤਿਆਦਿਕ ਜਿਹੜੀ ਨਿਹਾਰੀ ਹੈ ਉਹ ਵੀ ਘੋੜਿਆਂ ਨੂੰ ਕਸੇਰਾ ਜੀ ਤੁਸੀਂ ਦੇਣੀ ਹੈ। ਇਹ ਜਿੰਮੇਵਾਰੀ ਵੀ ਭਾਈ ਬਿਧੀ ਚੰਦ ਨੂੰ ਦੇ ਦਿੱਤੀ।
ਖਾਨ ਪਾਨ ਤੁਰੰਗਨ ਤੋਂ ਸਾਰਾ
ਘੋੜਿਆਂ ਦਾ ਖਾਨ ਪਾਨ ਕੇ ਉਹਨਾਂ ਨੂੰ ਪਾਣੀ ਪਿਲਾਣਾ, ਖਾਣ ਨੂੰ ਦੇਣਾ, ਜੋ ਕੁਝ ਵੀ ਖਾਣ ਨੂੰ ਦੇਣਾ ਉਹ ਸਾਰਾ ਕੁਝ ਤੇਰੇ ਕੋਲ ਹੋਵੇਗਾ।
ਉਹ ਤੁਸੀਂ ਲਿਓ ਨਿਤ ਦਿਨ ਸਾਰਾ
ਔਰ ਤੁਸੀਂ ਰਾਤ ਦਿਨ ਇਹੀ ਸੰਭਾਲ ਕਰਨੀ ਹੈ।
ਵਿਦਿਆ ਦੇਣ ਲੱਗਿਓ ਸਭ ਕੈਸੇ ਆਗੇ ਸੇਵਕ ਤਾਰਤ ਜੈਸੇ
ਭਾਈ ਬਿਧੀ ਚੰਦ ਜੀ ਉਸੇ ਤਰ੍ਹਾਂ ਘੋੜਿਆਂ ਦੀ ਸੇਵਾ ਕਰਨ ਲੱਗ ਪਏ। ਘੋੜਿਆਂ ਨੂੰ ਘਾਹ ਪੱਠਾ ਤਾਂ ਪਾਉਂਦੇ ਹੀ ਸਨ, ਹੁਣ ਘੋੜਿਆਂ ਨੂੰ ਦਾਣਾ ਪਾਉਣਾ, ਹੋਰ ਵਸਤੂਆਂ ਚਰਨ ਵਾਸਤੇ ਘੋੜਿਆਂ ਨੂੰ ਦੇਣੀਆਂ, ਉਹਨਾਂ ਨੂੰ ਪਾਣੀ ਪਿਲਾਉਣਾ, ਇਹ ਸਾਰਾ ਕੰਮ ਜਿਹੜੇ ਹੋਰ ਦਾਸ ਕਰਦੇ ਸਨ ਉਹ ਭਾਈ ਬਿਧੀ ਚੰਦ ਜੀ ਕਰਨ ਲੱਗੇ ਹਨ।
ਨੀ ਖਾਨ ਪਾਨ ਸੁਧ ਸਾਰੇ
ਸਾਰੀ ਖਾਨ ਪਾਨ ਦੀ ਘੋੜਿਆਂ ਦੀ ਜਿਹੜੀ ਸੁਧ ਹੈ
ਸਰੀ ਪ੍ਰੇਮ ਕੋ ਸਰਬ ਸੰਭਾਰੇ
ਪ੍ਰੇਮ ਸਹਿਤ ਭਾਈ ਬਿਧੀ ਚੰਦ ਜੀ ਨੇ ਸੰਭਾਲ ਲਈ।
ਜਬੈ ਕਸੇਰੇ ਹੇਰੇ ਘੂਰੇ ਹੇ ਨਾਮੈ ਉਰਮੁਦਤ ਨਾ ਥੋਰੇ
ਜਦੋਂ ਕਸੇਰੇ ਨੂੰ ਘੋੜੇ ਵੇਖਦੇ ਨੇ ਨਾ ਘੋੜਿਆਂ ਅੰਦਰ ਇੰਨਾ ਪਿਆਰ ਜਾਗ ਪਿਆ ਕਸੇਰੇ ਪ੍ਰਤੀ ਤੇ ਭਾਈ ਬਿਧੀ ਚੰਦ ਨੂੰ ਵੇਖ ਕੇ ਹਿਹਨਾਉਂਦੇ ਨੇ ਬੜਾ ਹਿਣਕਦੇ। ਘੋੜੇ ਬੜੀ ਸਿਆਣੀ ਜਾਤੀ ਮੰਨੀ ਹੈ, ਭਾਈ ਬਿਧੀ ਚੰਦ ਨੂੰ ਵੇਖ ਕੇ ਉਹ ਹਿਣਕਦੇ ਤੇ ਬੜਾ ਪਿਆਰ ਕਰਦੇ ਨੇ।
ਸੇਵਾ ਕੋ ਬੋ ਅਨੁਰਾਗੇ
ਭਾਈ ਬਿਧੀ ਚੰਦ ਦੀ ਸੇਵਾ ਵੇਖ ਕੇ ਘੋੜੇ ਬੜਾ ਅਨੁਰਾਗ ਕਰਦੇ ਨੇ।
ਹੋਰ ਉਠਾਵਤ ਪਿਖ ਕਰ ਅੱਗੇ
ਜਦੋਂ ਭਾਈ ਸਾਹਿਬ ਆਉਂਦੇ ਉਹਨਾਂ ਨੂੰ ਵੇਖ ਕੇ ਆਪਣੇ ਪੈਰ ਉਠਾ ਲੈਂਦੇ, ਆਪਣੇ ਪੈਰ ਚੁੱਕ ਲੈਂਦੇ ਨੇ।
ਬਦਨ ਬਿਲੋ ਚਿੰਨ ਪਰ ਕਰ ਫੇਰੇ
ਭਾਈ ਸਾਹਿਬ ਉਹਨਾਂ ਦੇ ਮੂੰਹ ਤੇ ਸਿਰ ਦੇ ਉੱਤੇ ਹੱਥ ਫੇਰਦੇ ਹਨ।
ਦੇਸ ਦਿਲਾਸਾ ਬੋਲ ਕਨੇਰੇ
ਮੂੰਹ ਤੋਂ ਬੋਲ ਕੇ ਲਾਡ ਜਿਹਾ ਕਰਕੇ ਨਾ ਪੁਚਕਾਰ ਕੇ ਘੋੜਿਆਂ ਨੂੰ ਲਾਡ ਕਰਦੇ ਨੇ।
ਮਾਲਿਸ਼ ਕਰੇ ਪਹਿਰ ਹੱਥਵਾਏ
ਤੇ ਗੱਦੀ ਪਾ ਕੇ ਫਿਰ ਉਹਨਾਂ ਘੋੜਿਆਂ ਦੀ ਮਾਲਿਸ਼ ਕਰਦੇ ਭਾਈ ਬਿਧੀ ਚੰਦ ਜੀ।
ਨਕਸ਼ਿਕ ਲੋ ਤਨ ਕੋ ਦਮਕਾਏ
ਪੈਰ ਦੇ ਨੋਹ ਤੋਂ ਲੈ ਕੇ ਸਿਰ ਦੀ ਚੋਟੀ ਤਾਈ ਚੰਗੀ ਤਰ੍ਹਾਂ ਘੋੜਿਆਂ ਨੂੰ ਚਮਕਾ ਕੇ ਰੱਖ ਦਿੰਦੇ ਮਾਲਿਸ਼ ਕਰਕੇ।
ਇੰਗਰ ਇੱਕ ਵੈਰ ਤੇ ਆਨੇ ਆਦੀ ਰਾਤ ਪਰੀ ਜਬ ਜਾਨੇ
ਇੱਕ ਖਿੰਗਰ ਜ਼ਰੂਰ ਲੈ ਆਉਂਦੇ ਨੇ ਬਾਹਰੋਂ ਮੋਟਾ ਜਿਹਾ ਪੱਥਰ ਚੁੱਕ ਲਿਆਉਂਦੇ ਨੇ। ਉਹ ਪੱਥਰ ਲਿਆ ਕੇ ਜਦੋਂ ਅੱਧੀ ਕੁ ਰਾਤ ਹੁੰਦੀ ਤੇ ਰਾਵੀ ਦਰਿਆ ਚ ਜ਼ੋਰ ਨਾਲ ਸੁੱਟ ਦਿੰਦੇ।
ਵੱਡੇ ਬੇਗ ਤੇ ਨਦੀ ਜਿਰਾਵੇ ਜਲ ਉਛਾਲ ਕਰ ਨਾਦੀ ਉਠਾਵੇ
ਬੜੇ ਜ਼ੋਰ ਨਾਲ ਉਹ ਪੱਥਰ ਪਾਣੀ ਚ ਸੁੱਟਦੇ, ਖਿੰਗਰ ਪਾਣੀ ਚ ਸੁੱਟਦੇ ਨੇ ਤੇ ਜ਼ੋਰ ਦੇ ਨਾਲ ਪਾਣੀ ਵਿਚੋਂ ਆਵਾਜ਼ ਆਉਂਦੀ ਹੈ।
ਤਿੰਨ ਚਾਰ ਦਿਨ ਜਾਗ ਨਿਹਾਰੇ
ਪਹਿਰੇਦਾਰ ਪੰਜ ਚਾਰ ਦਿਨ ਤਾਂ ਦੌੜ ਦੌੜ ਕੇ ਵੇਖਦੇ ਨੇ ਵੀ ਆਵਾਜ਼ ਕਾਹਦੀ ਆਉਂਦੀ, ਕੱਲ ਵੀ ਆਈ ਸੀ ਪਰਸੋਂ ਵੀ ਆਈ ਸੀ। ਪੰਜ ਚਾਰ ਦਿਨ ਤਾਂ ਪਹਿਰੇਦਾਰ ਜਾਗ ਜਾਗ ਕੇ ਵੇਖਦੇ ਰਹੇ।
ਜਿਨੈ ਲਖੇ ਸੁਭ ਤੋਂ ਹੋਏ ਸਾਰੇ
ਵੇਖਦੇ ਨੇ ਵੀ ਕੁਝ ਨਹੀਂ ਸੀ, ਸਾਰੇ ਫਿਰ ਸੌ ਜਾਂਦੇ ਨੇ।
ਪੰਦਰਾਂ ਦਿਵਸ ਕਰਤੇ ਮਰਿਓ ਕੋ ਜਲੂ ਜੰਤ ਹੋਏ ਅਸਲਿਓ
15 ਦਿਨ ਭਾਈ ਬਿਧੀ ਚੰਦ ਜੀ ਇਹੀ ਕੰਮ ਕਰਦੇ ਰਹੇ ਤੇ ਆਖਿਰਕਾਰ ਹੁਣ ਇਹ ਵੀ ਬੇਫਿਕਰੇ ਹੋ ਗਏ। ਕਹਿੰਦੇ ਕੋਈ ਜਲ ਜੰਤੂ ਹੋਵੇਗਾ, ਹੁਣ ਕੋਈ ਵੇਖਣ ਹੀ ਨਹੀਂ ਜਾਂਦਾ, ਹੁਣ ਕੋਈ ਵੇਖਦਾ ਹੀ ਨਹੀਂ ਜਾ ਕੇ ਵੀ ਕੀ ਚੀਜ਼ ਹੈ। ਕਹਿੰਦੇ 15 ਦਿਨ ਹੋ ਗਏ ਇਸੇ ਤਰ੍ਹਾਂ ਭਾਈ ਸਾਹਿਬ ਰੋਜ਼ ਹੀ ਖਿੰਗਰ ਸੁੱਟਦੇ। ਆਵਾਜ਼ ਆਉਂਦੀ ਇਹਨਾਂ ਨੇ ਸਮਝ ਲਿਆ ਕਿ ਕੋਈ ਜਲ ਜੰਤੂ ਹੈ ਜਿਹੜਾ ਰਾਤ ਦੇ ਸਮੇਂ ਆ ਕੇ ਇੱਥੇ ਤੜਫਦਾ ਹੈ।
ਬਹੁਰ ਦੇਖਵੇ ਨਾਇਨ ਕਰੈ,
ਮੁੜ ਕੇ ਨਹੀਂ ਫਿਰ ਕੋਈ ਵੇਖਣ ਗਿਆ।
ਪਹਿਰਾ ਦੇਸ ਪਹਰੂ ਖਰ ਪਰੇ,
ਪਹਿਰੇਦਾਰ ਹੋਰ ਹੀ ਪਾਸੇ ਖਲੋਤੇ ਪਹਿਰਾ ਦੇਈ ਜਾਂਦੇ ਨੇ।
ਧੂੜਾ ਲੈ ਨਿਕਸਨ ਬਨ ਪਾਰੇ, ਅਚਰਜ ਕਰਵੇ ਸਭਨ ਮਜਾਰੇ।
ਘੋੜਾ ਲਿਜਾਣ ਵਾਸਤੇ ਤੇ ਸਾਰਿਆਂ ਵਿਚ ਅਸਤਰਜ ਤੇ ਹੈਰਾਨੀ ਦਾ ਕੌਤਕ ਪ੍ਰਗਟ ਕਰਨ ਵਾਸਤੇ ਭਾਈ ਸਾਹਿਬ ਨੇ ਵਿਧੀ ਤਿਆਰ ਕਰ ਲਈ।
ਆਪਣੀ ਦ੍ਰਿਸ਼ ਤਰੇ ਸਭ ਕੀਨਾ, ਬਾਰ ਬਾਰ ਫੰਦ ਥਲ ਚੀਨਾ।
ਆਪਣੀ ਦ੍ਰਿਸ਼ਟੀ ਥੱਲੇ ਸਾਰਾ ਕੁਝ ਭਾਈ ਸਾਹਿਬ ਨੇ ਕਰ ਲਿਆ। ਬਾਰ ਬਾਰ ਉਹ ਜਗ੍ਹਾ ਵੇਖਦੇ ਨੇ ਜਿੱਥੋਂ ਘੋੜੇ ਲੈ ਕੇ ਕੁੱਦਣਾ ਹੈ, ਜਿੱਥੋਂ ਘੋੜਾ ਲੈ ਕੇ ਘੋੜੇ ਦੀ ਛਾਲ ਲਵਾਣੀ ਹੈ, ਉਹ ਜਗ੍ਹਾ ਭਾਈ ਸਾਹਿਬ ਬਾਰ ਬਾਰ ਜਾ ਕੇ ਵੇਖਦੇ ਨੇ।
ਆਪਣੀ ਕਾਤ ਲਾਏ ਬੇਹੇਤ, ਕਰਤ ਰਹਿਤ ਬਿਦ ਸਮਤ ਸਮੇਤ।
ਆਪਣੀ ਕਾਤ ਲਾਉਣ ਵਾਸਤੇ ਭਾਈ ਵਿਧੀ ਚੰਦ ਜੀ ਵਿਧੀ ਰਚੀ ਜਾ ਰਹੇ ਨੇ, ਤੇ ਜਿਸ ਢੰਗ ਨਾਲ ਸਾਰੀ ਵਿਧੀ ਰਚ ਕੇ ਘੋੜਾ ਲੈ ਕੇ ਜਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਗੁਰੂ ਕਥਾ ਕਥਨ ਕਰਦਿਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ।